ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪੰਜਵਾਂ ਜਿਨ ਤੁਮ ਭੇਜੇ ਤਿਨਹ ਬੁਲਾਏ ਸੁਖ ਸਹਿਜ ਸੇਤੀ ਘਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ ਨਿਹ ਚਲ ਰਾਜ ਕਮਾਓ ਜਿਨ ਤੁਮ ਭੇਜੇ ਤਿਨਹ ਬੁਲਾਏ ਸੁਖ ਸਹਿਜ ਸੇਤੀ ਘਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ ਨਿਹ ਚਲ ਰਾਜ ਕਮਾਓ ਤੁਮ ਘਰ ਆਵੋ ਮੇਰੇ ਮੀਤ ਤੁਮਰੇ ਦੋਖੀ ਹਰਿ ਆਪ ਨਿਵਾਰੇ ਆਪਦਾ ਭਈ ਬਤੀਤ ਰਹਾਓ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਭਾਜਨ ਥਾਕੇ ਘਰ ਮੰਗਲ ਵਾਜੈ ਨਿਤ ਵਾਜੇ ਆਪਣਾ ਖਸਮ ਨਿਵਾਜੇ ਅਸਥਿਰ ਰਹੋ ਡੋਲੋ ਮਤ ਕਬਹੂ ਗੁਰ ਕਾ ਬਚਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਊਜਲ ਦਰਬਾਰ ਜਿਨ ਕੇ ਜੀਵ ਤਿਨਾ ਹੀ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਨਾ ਵਾਰ ਨਾਨਕ ਸੱਚ ਵਡਿਆਈ ਜਿਨ ਕੇ ਜੀਵ ਤਿਨਾ ਹੀ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਨਾ ਹਾਰ ਨਾਨਕ ਸੱਚ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬਿਹਸ਼ੁਮਾਰ ਅਥਾਹ ਅਗਨਤ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਅਦਬ ਪਿਆਰ ਸ਼ਰਧਾ ਸਹਿਤ ਸਾਹਿਬੇ ਕਮਾਲ ਸਰਬੰਸ ਦਾਨੀ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਫਤਿਹ ਦੇ ਨਾਲ ਸਾਂਝ ਪਾਈਏ। ਗੱਜ ਵੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ, ਕੋਈ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨੇ ਅਪਾਰ ਰਹਿਮਤ ਬਖਸ਼ਿਸ਼ ਕੀਤੀ ਹੈ, ਬੇਅੰਤ ਰਹਿਮਤਾਂ ਰੂਹਾਨੀਅਤ ਅਤੇ ਬਖਸ਼ਿਸ਼ਾਂ ਭਰੇ ਦਰਬਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਤੋਂ ਅੱਜ ਦਾ ਜੋ ਪਾਵਨ ਸ੍ਰੀ ਮੁੱਖ ਵਾਕ ਆਪ ਜੀ ਨੇ ਹੁਣੇ ਹੀ ਗੁਰੂ ਕੇ ਪਿਆਰਿਆਂ ਪਾਸੋਂ ਸਰਵਣ ਕੀਤਾ ਹੈ, ਇਸ ਪਾਵਨ ਸ੍ਰੀ ਮੁੱਖ ਵਾਕ ਦੇ ਅੰਦਰ ਸਾਹਿਬ ਜੀ ਨੇ ਕੀ ਬਖਸ਼ਿਸ਼ ਸਾਡੇ ਤੇ ਕੀਤੀ ਹੈ। ਗੁਰੂ ਚਰਨਾਂ ਦੇ ਵਿੱਚ ਪਾਵਨ ਕੌਮ ਦਾ ਕੇਂਦਰੀ ਅਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅਤੇ ਕੌਮ ਦੀ ਇਸ ਮਹਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਕਰਕੇ ਇਹ ਜੋ ਪਵਿੱਤਰ ਪਾਵਨ ਸਟੇਜ ਹੈ, ਇਸ ਤੋਂ ਲੜੀਵਾਰ ਗੁਰਸ਼ਬਦ ਦੀ ਵਿਚਾਰ ਦੇ ਨਾਲ ਆਓ ਸਾਂਝ ਪਾਈਏ। ਸਾਹਿਬ ਜੀ ਨੇ ਸਾਡੇ 'ਤੇ ਕੀ ਬਖਸ਼ਿਸ਼ ਮਿਹਰ ਕੀਤੀ ਹੈ ਤਰੁੱਠ ਕਰਕੇ ਇਸ ਸ਼ਬਦ ਦੇ ਦੁਆਰਾ, ਅੱਜ ਦੇ ਮੁੱਖ ਵਾਕ ਦੇ ਦੁਆਰਾ। ਆਓ ਸ਼ਬਦ ਵਿਚਾਰ ਦੇ ਨਾਲ ਜੁੜ ਕਰਕੇ ਜਾਣੀਏ ਮਾਲਕ ਦੀ ਕੀ ਕਿਰਪਾ ਹੈ, ਕੀ ਅਨੁਕੰਪਾ ਹੈ ਸਾਡੇ 'ਤੇ। ਬੜੇ ਪਿਆਰ ਦੇ ਨਾਲ ਸਾਹਿਬੇ ਕੁੱਲ ਆਲਮ ਸਰਵਰੇ ਕਾਇਨਾਤ ਗਿਆਨ ਗੁਣ ਸਾਗਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦਾ ਆਨੰਦ ਮਾਣਦੇ ਹੋਏ ਵਿਚਾਰਾਂ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ, ਸਭ ਤੋਂ ਪਹਿਲਾਂ ਬੜੇ ਪਿਆਰ ਨਾਲ ਆਖੋ ਸਤਨਾਮ ਵਾਹਿਗੁਰੂ, ਫਿਰ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ, ਜਿਨ ਤੁਮ ਭੇਜੇ ਤਿਨਹ ਬੁਲਾਏ, ਸੁਖ ਸਹਿਜ ਸੇਤੀ ਘਰ ਆਓ।
ਧਨਾਸਰੀ ਰਾਗ ਦੇ ਅੰਦਰ ਸਾਹਿਬ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਪਾਵਨ ਮੁੱਖ ਵਾਕ ਹੈ। ਸਾਹਿਬ ਜੀ ਨੇ ਇਸ ਰਾਗ ਦੇ ਅੰਦਰ ਇਸ ਸ਼ਬਦ ਨੂੰ ਗਾਇਨ ਕਰਨ ਦੀ ਆਗਿਆ ਕੀਤੀ ਹੈ। ਤੋ ਪ੍ਰਥਮ ਪੰਕਤੀ ਜਿਹੜੀ ਹੈ, ਇਹਦੇ ਵਿੱਚ ਮਹਾਰਾਜ ਨੇ ਬਚਨ ਕੀਤੇ ਨੇ, ਜਿਨ ਤੁਮ ਭੇਜਹਿ ਤਿਨਹੇ ਬੁਲਾਏ। ਸਿੱਧੇ ਅਰਥ ਇਹਦੇ ਇਹ ਬਣਦੇ ਨੇ ਕਿ ਜਿਸ ਨੇ ਤੈਨੂੰ ਭੇਜਿਆ ਹੈ, ਜਿਨ ਦੇ ਨੰਨੇ ਨੂੰ ਸਿਆਰੀ ਹੈ, ਜਿਨੇ ਜਿਸ ਨੇ ਤੁਮ ਭੇਜੇ ਤੈਨੂੰ ਭੇਜਿਆ ਹੈ, ਤਿਨਹੇ ਬੁਲਾਏ, ਉਸੇ ਨੇ ਹੀ ਬੁਲਾਉਣਾ ਕੀਤਾ ਹੈ, ਸੁਖ ਸਹਿਜ ਸੇਤੀ ਘਰ ਆਓ। ਔਰ ਫਿਰ ਸਹਿਜ ਸੇਤੀ, ਸਹਿਜ ਦੇ ਨਾਲ ਅਡੋਲਤਾ ਦੇ ਨਾਲ ਹਿਰਦੇ ਘਰ ਦੇ ਵੱਲ ਮੋੜਾ ਪਾਉਣਾ। ਇਹਦੀ ਗਹਿਰਾਈ ਦੇ ਵਿੱਚ ਜਾ ਕਰਕੇ ਜਦੋਂ ਅਸੀਂ ਅੱਗੇ ਚੱਲ ਕੇ ਵਿਚਾਰ ਕਰਾਂਗੇ, ਪਹਿਲਾਂ ਸ਼ਬਦੀ ਇਹਦੇ ਅਰਥ ਜਿਹੜੇ ਨੇ ਅਸੀਂ ਕਰਕੇ, ਫਿਰ ਅੱਗੇ ਕੀ ਇਸ ਦੇ ਵਿੱਚ ਮੈਸੇਜ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਇਹਦੇ ਭਾਵਨਾਤਮਕ ਜਿਹੜੇ ਅਰਥ ਨੇ ਉਹ ਕੀ ਹਨ।
ਆਨੰਦ ਮੰਗਲ ਗੁਣ ਗਾਓ ਸਹਿਜ ਧੁਨ, ਨਿਹਚਲ ਰਾਜ ਕਮਾਓ।
ਮਹਾਰਾਜ ਕਹਿੰਦੇ ਹੈ, ਸੋਹਣੀ ਜਿੰਦੇ, ਜਿਨਨੇ ਤੈਨੂੰ ਭੇਜਿਆ ਹੈ ਉਸੇ ਨੇ ਹੀ ਤੈਨੂੰ ਮੋੜਾ ਪਾਇਆ ਹੈ, ਉਸੇ ਦਾ ਹੀ ਬੁਲਾਵਾ ਹੈ। ਤੂੰ ਟਿਕ ਕਰਕੇ ਸਹਿਜ ਦੇ ਨਾਲ ਅਡੋਲਤਾ ਦੇ ਨਾਲ ਉਸ ਕਰਤੇ ਪੁਰਖ ਦੇ ਗੁਣ ਗਾ, ਉਸ ਮਾਲਕ ਦੀਆਂ ਸਿਫਤਾਂ ਕਰ, ਉਹਦੀਆਂ ਵਡਿਆਈਆਂ ਕਰ, ਉਸ ਕਰਤੇ ਪੁਰਖ ਦੀ ਸਿਫਤ ਸਲਾਹ ਦੇ ਖੁਸ਼ੀ ਦੇ ਮੰਗਲ ਗਾ। ਆਨੰਦ ਮੰਗਲ ਦਾ ਮਤਲਬ ਹੈ। ਔਰ ਫਿਰ ਮਹਾਰਾਜ ਕਹਿੰਦੇ ਨੇ, ਇਹ ਜਿਹੜਾ ਤੇਰਾ ਹੈ ਇਹ ਨਿਹਚਲ ਰਾਜ ਕਮਾਉਣਾ ਹੈ। ਵਾਹਿਗੁਰੂ ਦੀ ਸਿਫਤ ਸਲਾਹ, ਪ੍ਰਭੂ ਦੀ ਵਡਿਆਈ ਨਿਹਚਲ ਰਾਜ, ਅਟਲ ਰਾਜ ਵਾਲੀ ਹੈ। ਇਹ ਕਦੇ ਖਤਮ ਹੋਣ ਦੇਣ ਵਾਲੀ, ਨਾ ਮੁੱਕਣ ਵਾਲੀ, ਨਾ ਨਾਸ਼ ਹੋਣ ਵਾਲੀ ਅਵਸਥਾ ਬਖਸ਼ਦੀ ਹੈ ਵਾਹਿਗੁਰੂ ਦੀ ਸਿਫਤ ਸਲਾਹ, ਪਰਮੇਸ਼ਰ ਦੀ ਵਡਿਆਈ। ਜਿਹੜਾ ਮਨੁੱਖ ਵੀ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦਾ ਹੈ, ਤਾਂ ਹੀ ਤੇ ਮਹਾਰਾਜ ਨੇ ਕਿਹਾ, ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ, ਹਰ ਸਿਮਰਤ ਬਿਨਸੇ ਸਭ ਦੁੱਖ। ਹੇ ਮੇਰੀ ਮਾਂ, ਮੇਰੇ ਮਨ ਨੂੰ ਸੁੱਖ ਪ੍ਰਾਪਤ ਹੋ ਗਿਆ ਹੈ। ਦੁਨੀਆਂ ਤੇ ਦੁਨਿਆਵੀ ਸੁੱਖਾਂ ਦੇ ਪਿੱਛੇ ਲੱਗੀ ਫਿਰਦੀ ਏ, ਭਟਕਦੀ ਫਿਰਦੀ ਏ, ਕੋਈ ਧਨ ਦੇ ਸੁੱਖ ਦੇ ਮਗਰ ਲੱਗੀ ਏ, ਕੋਈ ਧੀਆਂ ਪੁੱਤਰਾਂ ਦੇ ਮੋਹ ਦੇ ਸੁੱਖ ਦੇ ਵਿੱਚ ਬੱਝੀ ਹੋਈ ਹੈ, ਕੋਈ ਕਿਤੇ ਭਟਕਦੀ ਫਿਰਦੀ ਹੈ, ਕੋਈ ਕਿਤੇ ਭਟਕਦੀ ਫਿਰਦੀ ਹੈ, ਕੋਈ ਕਿਤੇ ਜਾ ਕੇ ਸੁੱਖ ਭਾਲਦੀ ਹੈ ਬੰਦਿਆਂ ਕੁਬੰਦਿਆਂ ਦੇ ਪਿੱਛੇ ਲੱਗ ਕਰਕੇ। ਕਿਸੇ ਨੂੰ ਕਿਸੇ ਚੀਜ਼ ਦੇ ਵਿੱਚ ਸੁੱਖ ਹੈ, ਕਿਸੇ ਨੂੰ ਕਿਸੇ ਚੀਜ਼ ਦੇ ਵਿੱਚ ਸੁੱਖ ਹੈ, ਭੌਤਿਕਵਾਦੀ ਜਿਹੜੇ ਨੇ ਉਹ ਬਾਹਰ ਮਟੀਰੀਅਲ ਦੇ ਵਿੱਚ ਪਦਾਰਥਾਂ ਦੇ ਵਿੱਚ ਸੁੱਖ ਪਾਲਦੇ ਨੇ, ਪਰ ਜਿਹਨੂੰ ਮਟੀਰੀਅਲ ਦੀ ਨਾਸ਼ਮੰਤਤਾ ਦੀ ਸਮਝ ਪੈ ਜਾਂਦੀ ਹੈ, ਜਿਹਨੂੰ ਇਹ ਸੋਝੀ ਆ ਜਾਂਦੀ ਹੈ ਕਿ ਇਹ ਜੋ ਕੁਝ ਵੀ ਹੈ ਦ੍ਰਿਸ਼ਟਮਾਨ ਹੈ ਸਗਲ ਮਿਥੇਨਾ ਮਿਥਿਆ ਹੈ, ਜੋ ਪਸਾਰਾ ਦੇਖ ਰਹੇ ਹਾਂ, ਜੋ ਸਾਡੀਆਂ ਨਜ਼ਰਾਂ ਦੇ ਸਾਹਮਣੇ ਹੈ, ਚਾਹੇ ਉਹ ਧਨ ਦਾ ਹੈ, ਚਾਹੇ ਵਸਤੂਆਂ ਦਾ ਹੈ, ਜਾਂ ਖਾਣ ਪੀਣ ਦਾ ਹੈ, ਪਹਿਨਣ ਦਾ ਹੈ, ਹਰ ਤਰ੍ਹਾਂ ਦਾ ਪਸਾਰਾ ਜਿਹੜਾ ਹੈ ਇਹ ਮਿਥੇਨਾ ਹੈ, ਉਹ ਸਮਝਣ ਵਾਲਾ ਜਿਹੜਾ ਹੈ ਨਾ, ਸਾਹਿਬ ਕਿਰਪਾ ਕਰਦੇ ਨੇ ਕਹਿੰਦੇ ਉਹ ਜਿਹੜਾ ਸਮਝ ਲਵੇ, ਸਮਝ ਲਓ ਉਹਨੂੰ ਆਤਮਿਕ ਸੁੱਖ ਪ੍ਰਾਪਤ ਹੋ ਗਿਆ, ਉਹ ਸੁੱਖਾਂ ਦੇ ਵਿੱਚ ਸਮਾ ਜਾਂਦਾ ਹੈ, ਉਸ ਨੂੰ ਕਿਸੇ ਦੁਨਿਆਵੀ ਲਾਲਸਾ ਕਿਸੇ ਹੋਰ ਪਦਾਰਥ ਦੀ ਖਿੱਚ ਨਹੀਂ ਰਹਿੰਦੀ, ਜਿਹਨੂੰ ਵਾਹਿਗੁਰੂ ਦੇ ਨਾਮ ਸਿਮਰਨ ਦੀ ਮਹਿਮਾ ਦਾ ਪਤਾ ਲੱਗ ਜਾਂਦਾ ਹੈ ਕਿ ਇਹਦੇ ਵਿੱਚ ਜਿਹੜਾ ਸੁੱਖ ਹੈ, ਸਿਮਰਨ ਦੇ ਵਿੱਚ ਜਿਹੜਾ ਸੁੱਖ ਹੈ, ਯਾਦ ਦੇ ਵਿੱਚ ਜਿਹੜਾ ਸੁੱਖ ਹੈ, ਉਹ ਕਿਸੇ ਹੋਰ ਕਾਰਜ ਦੇ ਵਿੱਚ ਸੁੱਖ ਨਹੀਂ ਹੈ। ਮਹਾਰਾਜ ਨੇ ਕਰੋੜਾਂ ਰਾਜਾਂ ਦੀ ਗੱਲ ਕੀਤੀ ਹੈ, ਕੋਟ ਆਨੰਦ ਰਾਜ ਸੁੱਖ ਭੁਗਵੈ, ਜਿਹੜਾ ਸਿਮਰਨ ਦੇ ਵਿੱਚ ਜੁੜ ਗਿਆ, ਜਿਹੜਾ ਪ੍ਰਭੂ ਦੀ ਯਾਦ ਦੇ ਵਿੱਚ ਜੁੜ ਗਿਆ, ਸਮਝ ਲੈਣਾ ਉਹਨੇ ਕਰੋੜਾਂ ਹੀ ਸੁੱਖ ਕਰੋੜਾਂ ਹੀ ਰਾਜ ਭੋਗ ਲਏ। ਪ੍ਰਭੂ ਦੇ ਪਿਆਰੇ ਜਿਹੜੇ ਨੇ ਦੁਨਿਆਵੀ ਰਾਜ ਭਾਗ ਨੂੰ ਠੋਕਰ ਮਾਰਦੇ ਨੇ, ਲੱਤ ਮਾਰਦੇ ਨੇ, ਜੇ ਕੋਈ ਉਹਨਾਂ ਨੂੰ ਵਾਹਿਗੁਰੂ ਦੇ ਸਿਮਰਨ ਦੇ ਮੁਕਾਬਲੇ ਦੇ ਉੱਪਰ ਪ੍ਰਭੂ ਦੀ ਯਾਦ ਦੇ ਵਿੱਚ ਜੁੜਨ ਵਾਲੀ ਜਿਹੜੀ ਕਿਰਿਆ ਹੈ ਉਹਦੇ ਮੁਕਾਬਲੇ ਦੇ ਉੱਪਰ, ਸੇਵਾ ਦੇ ਸਿਮਰਨ ਦੇ ਆਤਮਿਕ ਗੁਣਾਂ ਵਾਲੀ ਕਿਰਿਆ ਦੇ ਮੁਕਾਬਲੇ ਦੇ ਉੱਪਰ ਕਿਸੇ ਦੁਨਿਆਵੀ ਰਾਜ ਭਾਗ ਨੂੰ ਕਰਨ ਵਾਸਤੇ ਆਖੇ, ਅਤੇ ਸੇਵਕ ਜਿਹੜਾ ਦ੍ਰਿੜ ਨਿਸ਼ਚੇ ਅਤੇ ਅਡੋਲਤਾ ਵਾਲਾ ਹੈ ਉਹ ਕਹਿੰਦਾ ਮੈਨੂੰ ਨਹੀਂ ਚਾਹੀਦਾ ਇਹ ਸੁੱਖ, ਮੈਨੂੰ ਤਾਂ ਨਾਮ ਸਿਮਰਨ ਵਾਲਾ ਪ੍ਰਭੂ ਦੀ ਯਾਦ ਵਾਲਾ ਜਿਹੜਾ ਸੁੱਖ ਹੈ ਉਹ ਇਹੋ ਜਿਹੇ ਰਾਜਾਂ ਭਾਗਾਂ ਅਤੇ ਦੁਨਿਆਵੀ ਸੁੱਖਾਂ ਦੇ ਨਾਲੋਂ ਕਿਤੇ ਉਚੇਰਾ ਦਿਸਦਾ ਹੈ, ਉਹਨੂੰ ਕਿਸੇ ਸੁੱਖ ਦੀ ਲਾਲਸਾ ਨਹੀਂ ਰਹਿੰਦੀ, ਉਹ ਫਿਰ ਇਹੋ ਜਿਹੇ ਸੁੱਖ ਦੇ ਵਿੱਚ ਜੁੜ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਉਹ ਮੈਨੂੰ ਸੁੱਖ ਮਿਲ ਗਿਆ ਹੈ ਜਿਹੜਾ ਕਰੋੜਾਂ ਰਾਜਾਂ ਤੋਂ ਵੀ ਉੱਪਰ ਹੈ, ਕਰੋੜ ਰਾਜ ਵੀ ਉਹਦੇ ਸਾਹਮਣੇ ਕੁਛ ਨਹੀਂ ਹਨ, ਸਿਮਰਨ ਕਰਦਿਆਂ ਪ੍ਰਭੂ ਦੀ ਯਾਦ ਦੇ ਵਿੱਚ ਜੁੜਦਿਆਂ ਹੋਇਆਂ ਹਰ ਤਰ੍ਹਾਂ ਦਾ ਦੁੱਖ ਜਿਹੜਾ ਹੈ ਉਹ ਬਿਨਸ ਜਾਂਦਾ ਹੈ, ਅਡੋਲ ਹੋ ਜਾਂਦਾ ਹੈ ਮਨ। ਮਹਾਰਾਜ ਨੇ ਇਹ ਦੋ ਜਿਹੜੀਆਂ ਪੰਕਤੀਆਂ ਨੇ ਇਹਨਾਂ ਦੋਨਾਂ ਪੰਕਤੀਆਂ ਦੇ ਵਿੱਚ ਜਿੰਦ ਨੂੰ ਸਮਝਾਉਣਾ ਕੀਤਾ ਹੈ, ਇਸ ਜਿੰਦ ਨੂੰ ਇਸ ਸੰਸਾਰ ਦੇ ਵਿੱਚ ਭੇਜਣ ਵਾਲਾ ਉਹ ਮਾਲਕ ਹੈ, ਅਸੀਂ ਸਾਰੇ ਉਹਦੇ ਭੇਜੇ ਹੋਏ ਆਏ ਹਾਂ, ਪਰ ਆ ਕਰਕੇ ਕਿੱਧਰ ਲੱਗ ਗਏ ਹਾਂ, ਜਿਵੇਂ ਮਹਾਰਾਜ ਨੇ ਇਸ਼ਾਰਾ ਕੀਤਾ, ਲੱਗਾ ਕਿੱਤ ਕੁਫਕੜੇ ਸਭ ਮੁਕਦੀ ਚੱਲੀ ਰਹਿਣ, ਪ੍ਰਾਣੀ ਇਸ਼ਾਰਾ ਕੀਤਾ ਸੀ ਤੂੰ ਆਇਆ ਲਾਹ ਲੈਣ, ਤੈਨੂੰ ਭੇਜਿਆ ਇਸ ਕਰਕੇ ਸੀ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਇਸ ਵਾਸਤੇ ਭੇਜਿਆ ਸੀ, ਇਹ ਨਾਮ ਦਾ ਲਾਹਾ ਲੈਣ ਵਾਸਤੇ ਆਇਆ ਸੀ, ਇਹ ਸਿਮਰਨ ਵਾਸਤੇ ਆਇਆ ਸੀ, ਸ਼ੁਭ ਕਰਮ ਕਰਦਿਆਂ ਹੋਇਆਂ ਆਪਣੀ ਜ਼ਿੰਦਗੀ ਨੂੰ ਜਿਉਣ ਵਾਸਤੇ ਆਇਆ ਸੀ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ ਵਾਲਾ ਇਹਦਾ ਨਿਸ਼ਾਨਾ ਸੀ, ਪਰ ਇਹ ਨਿਸ਼ਾਨੇ ਤੋਂ ਉੱਕ ਕਰਕੇ ਹੋਰ ਹੋਰ ਪਾਸੇ ਲੱਗ ਗਿਆ, ਲੋਭ ਦੇ ਵਿੱਚ ਲੱਗ ਗਿਆ, ਲਾਲਚ ਦੇ ਵਿੱਚ ਲੱਗ ਗਿਆ, ਦੁਨਿਆਵੀ ਪਦਾਰਥਾਂ ਦੀ ਜਿਹੜੀ ਖਿੱਚ ਸੀ ਨਾ ਉਹ ਪਕੜ ਜਿਹੜੀ ਸੀ ਉਹ ਮਨ ਦੇ ਵਿੱਚ ਬਣ ਗਈ, ਇਸ ਕਰਕੇ ਇਸ਼ਾਰਾ ਕੀਤਾ ਤੂੰ ਕਿਹੜੇ ਕੰਮ ਲੱਗਾ ਹੈ, ਲੱਗਾ ਕਿੱਤ ਕੁਫਕੜੇ ਸਭ ਮੁੱਕਦੀ ਚੱਲੀ ਰਹਿਣ, ਜ਼ਿੰਦਗੀ ਰੂਪੀ ਰਾਤ ਮੁੱਕਦੀ ਜਾ ਰਹੀ ਹੈ, ਤੂੰ ਕਿਹੜੇ ਪਾਸੇ ਲੱਗਾ ਹੋਇਆ ਹੈ। ਬਾਣੀ ਦੇ ਵਿੱਚ ਸਾਹਿਬ ਜੀ ਨੇ ਬਹੁਤ ਸੁੰਦਰ ਤਰੀਕੇ ਦੇ ਨਾਲ ਇਹ ਸਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਿਧਰੇ ਮਨ ਨੂੰ ਸੰਬੋਧਨ ਹੋ ਕਰਕੇ ਬਹੁਤ ਪਿਆਰ ਦੇ ਨਾਲ, ਜਿਵੇਂ ਇਹ ਜਿਹੜਾ ਪਵਿੱਤਰ ਮੁੱਖ ਵਾਕ ਆਪ ਜੀ ਨੇ ਅੱਜ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਦਰਬਾਰ ਤੋਂ ਸਾਨੂੰ ਬਖਸ਼ਿਸ਼ ਹੋਇਆ ਹੈ ਇਹ ਸੁਣ ਰਹੇ ਹੋ, ਜਿਵੇਂ ਇਹਦੇ ਵਿੱਚ ਅੱਜ ਬਿਆਨ ਕੀਤਾ ਗਿਆ ਹੈ, ਕੁਛ ਸ਼ਬਦਾਵਲੀ ਜਿਹੜੀ ਹੈ ਉਹ ਬੜੀ ਰਹੱਸਮਈ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪੰਕਤੀਆਂ ਦੀ। ਕੁਛ ਪੰਕਤੀਆਂ ਦੇ ਵਿੱਚ ਸਾਹਿਬ ਜੀ ਨੇ ਪਿਆਰ ਦੇ ਨਾਲ ਮਨ ਨੂੰ ਸੰਬੋਧਨ ਹੋ ਕਰਕੇ, ਕਿਉਂਕਿ ਸਾਰਾ ਉਪਦੇਸ਼ ਜਿਹੜਾ ਹੈ ਉਹ ਮਨ ਕਰਕੇ ਹੀ ਹੈ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਮਾਤਾ ਜੀ ਨੇ ਬਚਨ ਕਹੇ ਸਨ, ਮਾਤਾ ਸੁੰਦਰੀ ਜੀ ਨੇ, ਤਾਂ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਮਨ ਲੱਗ ਸਭ ਉਪਦੇਸ਼, ਮਨ ਲੱਗ ਹੀ ਉਪਦੇਸ਼ ਹਨ, ਮਨੂਆ ਪਲਟੇ ਗਿਆਨ ਹੋਏ। ਜਦੋਂ ਮਨ ਪਲਟ ਜਾਵੇ ਉਹ ਪਲਟੇਗਾ, ਜਦੋਂ ਗਿਆਨ ਹੋਵੇਗਾ, ਗੁਰੂ ਦੀ ਸੋਝੀ ਅੰਦਰ ਪ੍ਰਾਪਤ ਹੋਵੇਗੀ, ਉਦੋਂ ਪਲਟੇਗਾ ਉਹ ਮਨ, ਅਤੇ ਜਦੋਂ ਮਨ ਪਲਟ ਜਾਵੇਗਾ ਸਾਰੀ ਜ਼ਿੰਦਗੀ ਹੀ ਪਲਟ ਜਾਵੇਗੀ। ਜ਼ਿੰਦਗੀ ਦੀ ਤਸਵੀਰ ਜਿਹੜੀ ਹੈ, ਜਿਹੜੀ ਪਹਿਲਾਂ ਕੁਛ ਹੋਰ ਸੀ, ਜਿਸ ਤਸਵੀਰ ਦੇ ਵਿੱਚ ਰੰਗ ਜਿਹੜੇ ਸਨ ਦੁਨਿਆਵੀ ਸਨ, ਜਿਸ ਤਸਵੀਰ ਦੇ ਵਿੱਚ ਲੋਭ ਦਾ ਰੰਗ ਸੀ, ਲਾਲਚ ਦਾ ਰੰਗ ਸੀ, ਮਾਇਆ ਦੀ ਖਿੱਚ ਦਾ ਰੰਗ ਸੀ, ਜਿਹਦੇ ਵਿੱਚ ਹੋਰ ਹੋਰ ਆਸ਼ਾਵਾਂ ਤ੍ਰਿਸ਼ਨਾਵਾਂ ਨਜ਼ਰ ਆਉਂਦੀਆਂ ਸਨ, ਜਿੱਥੇ ਦੂਜਿਆਂ ਨੂੰ ਲੁੱਟਣ ਖਸੁੱਟਣ ਵਾਲੀ ਬਿਰਤੀ ਸੀ, ਉੱਥੇ ਹੁਣ ਜਦੋਂ ਪ੍ਰਭੂ ਦੀ ਕਿਰਪਾ ਹੋ ਜਾਵੇ, ਜਦੋਂ ਨਾਮ ਦਾ ਰੰਗ ਉਹਦੇ ਵਿੱਚ ਭਰਿਆ ਜਾਵੇ, ਤਾਂ ਉਹ ਬਿਲਕੁਲ ਗੁਰੂ ਦੇ ਗਿਆਨ ਦੇ ਨਾਲ ਉਹ ਜ਼ਿੰਦਗੀ ਜਿਹੜੀ ਹੈ, ਉਹ ਮਨੂਆ ਜਿਹੜਾ ਹੈ, ਉਹ ਦੇਹ ਆਤਮਾ ਸਰੀਰ ਜਿਹੜਾ ਹੈ, ਉਹ ਸਾਰਾ ਹੀ ਜਿਹੜਾ ਹੈ ਉਹ ਬਦਲ ਜਾਂਦਾ ਹੈ। ਪਰ ਇਹ ਹੁੰਦਾ ਉਦੋਂ ਹੈ ਜਦੋਂ ਕੋਈ ਮਨ ਕਰਕੇ ਗੁਰੂ ਦੇ ਉਪਦੇਸ਼ ਦੇ ਨਾਲ ਜੁੜ ਜਾਵੇ। ਉਪਦੇਸ਼ ਨਾਲ ਜੁੜੇ ਤੋਂ ਬਿਨਾਂ ਮਨ ਨਹੀਂ ਬਦਲਦਾ। ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇੱਕ ਵਾਰ ਭਾਈ ਚੂਹੜ ਚੌਜਰ, ਇਤਿਹਾਸ ਦੇ ਵਿੱਚ ਨਾਮ ਆਇਆ ਹੈ, ਉਹਨਾਂ ਨੇ ਬੇਨਤੀ ਕੀਤੀ, ਗਰੀਬ ਨਿਵਾਜ ਕਿਰਪਾ ਕਰਕੇ ਸਿੱਖੀ ਦਾ ਮੂਲ ਅਤੇ ਆਦਰਸ਼ ਕੀ ਹੈ, ਕਿਰਪਾ ਕਰਕੇ ਸਮਝਾਉਣਾ ਕਰੋ, ਬੜੇ ਧਿਆਨ ਦੇ ਨਾਲ ਕਿਰਪਾ ਕਰਨੀ। ਭਾਈ ਚੂਹੜ ਜੀ ਨੇ ਬੇਨਤੀ ਕੀਤੀ ਸਿੱਖੀ ਦਾ ਮੂਲ ਅਤੇ ਸਿੱਖੀ ਦਾ ਆਦਰਸ਼ ਕੀ ਹੈ, ਇਹ ਕਿਰਪਾ ਕਰੋ ਸਮਝਾਓ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ, ਸਿੱਖੀ ਦਾ ਮੂਲ ਭਾਈ ਮਨ ਦੀ ਨਿਮਰਤਾ ਹੈ, ਮਨ ਦਾ ਨੀਵਾਂਪਣ। ਮਨ ਨਿਰਮਾਣ ਹੋ ਗਿਆ, ਮਨ ਨਿਮਰ ਹੋ ਗਿਆ, ਮਨ ਦੇ ਅੰਦਰੋਂ ਹਉਮੈ ਅਹੰਕਾਰ ਦਾ ਨਾਸ਼ ਹੋ ਗਿਆ, ਜਿਹਨੂੰ ਅਸੀਂ ਰੋਜ਼ ਅਰਦਾਸ ਦੇ ਵਿੱਚ ਇਉਂ ਬੇਨਤੀ ਕਰਦੇ ਹਾਂ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ, ਮਨ ਦਾ ਨੀਵਾਂ ਹੋਣਾ ਸਿੱਖੀ ਦਾ ਮੂਲ ਹੈ। ਕੀ ਮੂਲ ਹੈ ਜੀ? ਮਨ ਦਾ ਨੀਵਾਂ ਹੋਣਾ। ਇਹ ਧਿਆਨ ਦਿਆ ਜੇ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕਹੇ ਸਨ। ਸਿੱਖਾਂ ਦਾ ਮਨ ਨੀਵਾਂ, ਮਨ ਦੀ ਨਿਰਮਾਣਤਾ ਜਿਹੜੀ ਹੈ, ਮਨ ਦੀ ਨਿਰਮਾਣਤਾ ਸਿੱਖੀ ਦਾ ਮੂਲ ਹੈ, ਆਦਰਸ਼ ਹੈ। ਅਗਲਾ ਸਵਾਲ ਕੀਤਾ, ਕਹਿਣ ਲੱਗੇ ਸੱਚੇ ਪਾਤਸ਼ਾਹ, ਜੇ ਮਨ ਨੀਵਾਂ ਜਿਹੜਾ ਮੂਲ ਹੈ, ਮੂਲ ਕਹਿੰਦੇ ਨੇ ਜੜ੍ਹ ਨੂੰ, ਜੇ ਇਹ ਜੜ੍ਹ ਹੈ ਤਾਂ ਫਿਰ ਪਾਤਸ਼ਾਹ ਜੀ ਟਹਿਣੀਆਂ ਕੀ ਨੇ, ਟਾਣੀਆਂ ਕੀ ਨੇ? ਸਾਹਿਬ ਕਹਿਣ ਲੱਗੇ, ਟਾਣੀਆਂ ਜਿਹੜੀਆਂ ਨੇ ਨਾ ਭਾਈ ਸਿੱਖੋ, ਇਹ ਟਾਣੀਆਂ ਜਿਹੜੀਆਂ ਨੇ ਨਾ, ਇਹ ਸਾਧ ਸੰਗਤ ਹੈ, ਸਤ ਸੰਗਤ ਦੇ ਪੱਤੇ ਨੇ ਇਹ ਨਾਮ ਸਿਮਰਨ। ਜਦੋਂ ਕੋਈ ਸਿੱਖ ਆਪਣੇ ਮਨ ਨੂੰ ਨਿਮਰਤਾ ਦੇ ਵਿੱਚ ਲੈ ਕੇ ਜਾਂਦਾ ਹੈ, ਪ੍ਰਭੂ ਦੇ ਨਾਮ ਨੂੰ ਆਧਾਰ ਬਣਾਉਂਦਾ ਹੈ। ਅਗਲਾ ਸਵਾਲ ਕੀਤਾ, ਜੀ ਪੱਤੇ ਕੀ ਨੇ? ਕਹਿਣ ਲੱਗੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇਹ ਪੱਤਰ ਜਿਹੜੇ ਨੇ ਉਹ ਸਾਧ ਸੰਗਤ ਹੈ। ਨਿਸ਼ਚੇ ਕਰਕੇ ਹੀ ਸਵਾਲ ਅੱਗੇ ਵੱਧਦਾ ਗਿਆ, ਮੂਲ ਤੋਂ ਟਾਣੀਆਂ ਅਤੇ ਫਿਰ ਪੱਤੇ, ਅਤੇ ਕਹਿਣ ਲੱਗੇ ਪਾਤਸ਼ਾਹ ਜੀ ਫਿਰ ਫੁੱਲ ਅਤੇ ਫਲ ਕੀ ਹੈ? ਯਾਦ ਰੱਖਿਓ, ਕੋਈ ਵੀ ਵਰਿਕਸ਼ ਹੋਵੇ, ਕਈ ਤਰ੍ਹਾਂ ਦੇ ਵਰਿਕਸ਼ ਨੇ ਸੰਸਾਰ ਦੇ ਵਿੱਚ, ਦੁਨਿਆਵੀ ਤੌਰ ਦੇ ਉੱਪਰ ਜਦੋਂ ਅਸੀਂ ਰੁੱਖਾਂ ਦੇ ਵੱਲ ਦੇਖਦੇ, ਕੁਛ ਰੁੱਖ ਐਸੇ ਹੁੰਦੇ ਨੇ ਜਿਨ੍ਹਾਂ ਦੀ ਜੜ੍ਹ, ਜੜ੍ਹ ਤੋਂ ਬਿਨਾਂ ਤਾਂ ਕੋਈ ਰੁੱਖ ਹੁੰਦਾ ਹੀ ਨਹੀਂ ਹੈ। ਉਸ ਤੋਂ ਬਾਅਦ ਉਹਦੀਆਂ ਟਾਣੀਆਂ, ਫਿਰ ਪੱਤੇ, ਕੁਝ ਰੁੱਖ ਟਾਣੀਆਂ ਪੱਤਿਆਂ ਵਾਲੇ ਹੀ ਹੁੰਦੇ ਹਨ, ਕੁਝ ਰੁੱਖ ਐਸੇ ਹੁੰਦੇ ਹਨ ਜਿਨ੍ਹਾਂ ਨੂੰ ਫੁੱਲ ਲੱਗਦੇ ਹਨ, ਸੋਹਣੇ ਲੱਗਦੇ ਨੇ।
ਟਾਣੀਆਂ ਪੱਤਰਾਂ ਵਾਲੇ ਵੀ ਸੋਹਣੇ ਲੱਗਦੇ ਨੇ, ਪਰ ਉਸ ਨਾਲੋਂ ਵਧੇਕ ਸੁੰਦਰ ਉਹ ਰੁੱਖ ਲੱਗਦੇ ਹਨ, ਬ੍ਰਿਕਸ਼ ਲੱਗਦੇ ਹਨ, ਜਿਨ੍ਹਾਂ ਬ੍ਰਿਕਸ਼ਾਂ ਨੂੰ ਫੁੱਲ ਲੱਗੇ ਹੁੰਦੇ ਹਨ। ਤੇ ਸੰਸਾਰ ਦੇ ਵਿੱਚ ਸਫਲ ਰੁੱਖ ਉਹਨੂੰ ਮੰਨਿਆ ਜਾਂਦਾ ਹੈ ਜਿਸ ਨੂੰ ਟਾਣੀਆਂ ਵੀ, ਪੱਤੇ ਵੀ, ਫੁੱਲ ਵੀ ਤੇ ਫਲ ਵੀ ਲੱਗੇ ਹੋਣ। ਜਿਨ੍ਹਾਂ ਨੂੰ ਫਲ ਵੀ ਲੱਗੇ ਹੋਣ ਉਹਨਾਂ ਨੂੰ ਸਫਲ ਬ੍ਰਿਕਸ਼ ਮੰਨਿਆ ਜਾਂਦਾ ਹੈ। ਜਦੋਂ ਭਾਈ ਚੂਹੜ ਜੀ ਨੇ ਇਹ ਸਵਾਲ ਕੀਤਾ ਸੀ ਨਾ ਕਿ ਜੇ ਮਹਾਰਾਜ ਸਿੱਖੀ ਦਾ ਮੂਲ ਜਿਹੜਾ ਹੈ ਉਹ ਨਿਮਰਤਾ ਹੈ, ਤਾਂ ਫਿਰ ਸਿੱਖੀ ਮੂਲ ਦੇ ਰੁੱਖ ਦੀਆਂ ਟਾਹਣੀਆਂ ਕੀਆਂ ਨੇ? ਤੇ ਮਹਾਰਾਜ ਨੇ ਆਖਿਆ ਸੀ ਸੇਵਾ ਟਾਹਣੀਆਂ ਨੇ, ਤੇ ਆਖਿਆ ਸੀ ਪੱਤਰ ਕੀ ਨੇ, ਤੇ ਕਿਹਾ ਸੀ ਕਿ ਪੱਤਰ ਸਾਧ ਸੰਗਤ ਹੈ। ਹੁਣ ਧਿਆਨ ਦਿਆ ਜੇ ਇਹ ਤਿੰਨ ਗੱਲਾਂ ਨੇ, ਜਿਹਦੀ ਜ਼ਿੰਦਗੀ ਦੇ ਵਿੱਚ ਗੁਰੂ ਦੀ ਬਾਣੀ ਆ ਗਈ, ਸ਼ਬਦ ਆ ਗਿਆ, ਪਰਮਾਤਮਾ ਦੇ ਨਾਮ ਦੇ ਨਾਲ ਜਿਹੜਾ ਜੁੜ ਗਿਆ, ਨਿਮਰਤਾ ਧਾਰਨ ਕਰ ਲਈ ਉਸ ਨੇ, ਇਹ ਨਿਮਰਤਾ ਉਹਦਾ ਮੂਲ ਬਣ ਗਿਆ। ਉਹਦੇ ਅੰਦਰ ਜਿਹੜਾ ਆਤਮਿਕ ਰੁੱਖ ਜਿਹੜਾ ਬਣਨਾ ਹੈ ਹਰ ਮਨੁੱਖ ਦੇ ਅੰਦਰ, ਕਿਉਂਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਇਹ ਸਾਰੀ ਜਹਾਨ ਦੇ ਲਈ ਹੈ ਸਾਂਝੀ। ਤੇ ਮਹਾਰਾਜ ਨੇ ਬਚਨ ਕੀਤਾ ਸੀ ਕਿ ਜਿਹੜੀ ਸੇਵਾ ਹੈ ਇਹ ਇਸ ਬ੍ਰਿਕਸ਼ ਦੀਆਂ ਟਾਹਣੀਆਂ ਨੇ, ਕਿਉਂਕਿ ਅਸੀਂ ਗੁਰੂ ਦਰ ਤੇ ਆਏ ਹਾਂ ਤੇ ਸਾਡੇ ਗੁਰੂ ਦਰ ਤੇ ਆਉਣ ਦਾ ਮਕਸਦ ਇਹ ਹੀ ਹੈ। ਅਸੀਂ ਆਉਂਦੇ ਹਾਂ ਨਾ, ਤੇ ਜਦੋਂ ਗੁਰੂ ਦਰ ਵੱਲ ਨੂੰ ਰੁੱਖ ਕਰੀਏ, ਕਦਮ ਰੱਖੀਏ ਤੇ ਧਿਆਨ ਦੇਣਾ, ਬਾਣੀ ਦੇ ਵਿੱਚ ਸਾਹਿਬ ਜੀ ਨੇ ਗੁਰਦੁਆਰੇ ਆਉਣ ਦਾ ਜਿਹੜਾ ਹੈ, ਗੁਰਦੁਆਰੇ ਜਾਣ ਦਾ ਜਿਹੜਾ ਹੈ ਸਾਡਾ ਮਕਸਦ ਲਿਖਿਆ ਹੈ। ਕੀ ਮਕਸਦ ਲਿਖਿਆ ਹੈ? ਗੁਰਦੁਆਰੇ ਹਰ ਕੀਰਤਨ ਸੁਣੀਏ, ਗੁਰਦੁਆਰੇ ਹਰ ਕੀਰਤਨ ਸੁਣੀਏ, ਸਤਿਗੁਰ ਭੇਟ ਹਰ ਜਸ ਮੁਖ ਭਣੀਏ। ਮੱਥਾ ਟੇਕਣਾ ਮੁਬਾਰਕ ਹੈ ਭਾਈ, ਇਹ ਪਹਿਲਾ ਫਰਜ਼ ਹੈ ਗੁਰੂ ਦੇ ਕੋਲ ਜਦੋਂ ਜਾਵੇ ਸਿੱਖ, ਤੇ ਸਤਿਕਾਰ ਦੇ ਨਾਲ, ਅਦਬ ਦੇ ਨਾਲ ਨਮਸਕਾਰ ਕਰੇ। ਜਿਹਨੂੰ ਸਤਿਕਾਰ ਕਰਨਾ ਨਹੀਂ ਆਉਂਦਾ, ਜਿਹਨੂੰ ਅਦਬ ਕਰਨਾ ਨਹੀਂ ਆਉਂਦਾ, ਗੁਰੂ ਹਰਿਰਾਇ ਸਾਹਿਬ ਮਹਾਰਾਜ ਨੇ ਕਹਿ ਦਿੱਤਾ ਸੀ ਉਹ ਸਿੱਖ ਹੀ ਨਹੀਂ ਹੋ ਸਕਦਾ। ਜਿਨ ਬਾਣੀ ਮਨ ਅਦਬ ਨਾ ਧਾਰਾ, ਜਾਣੋ ਸੋ ਸਿੱਖ ਨਾਹੇ ਹਮਾਰਾ। ਪਰ ਇਹ ਕਿਵੇਂ ਹੋ ਸਕਦਾ ਹੈ ਕਿ ਅਸੀਂ ਆਪਣੇ ਬਜ਼ੁਰਗ ਮਾਂ ਪਿਓ ਦੇ ਘਰ ਦੇ ਵਿੱਚ ਗੋਡੇ ਹੱਥ ਲਾਈਏ, ਨਮਸਕਾਰ ਕਰੀਏ, ਸਤਿ ਸ੍ਰੀ ਅਕਾਲ ਕਰੀਏ, ਫਤਿਹ ਬੁਲਾਈਏ ਮਾਤਾ ਨੂੰ ਵੀ, ਪਿਤਾ ਨੂੰ ਵੀ, ਤੇ 2 ਮਿੰਟ ਮਾਤਾ ਪਿਤਾ ਦੇ ਕੋਲ ਬਹਿਣ ਦੀ ਵਿਹਲ ਨਾ ਹੋਵੇ ਸਾਡੇ ਕੋਲ। ਧਿਆਨ ਦਿਆ ਜੇ ਪਿਤਾ ਦੇ ਕੋਲ ਜਾਈਏ ਜਲਦੀ ਜਲਦੀ ਦੇ ਨਾਲ, ਤੇ ਛੇਤੀ ਦੇ ਨਾਲ, ਜਿੱਦਾਂ ਵਗਾਟਾ ਸੋਟਾ ਮਾਰੀਦਾ ਹੈ ਹੱਥ ਲਾ ਕੇ ਗੋਡਿਆਂ ਨੂੰ, ਤੇ ਉਸੇ ਵੇਲੇ ਦੌੜੇ ਆਈਏ। ਮਾਂ ਦੇ ਗੋਡਿਆਂ ਨੂੰ ਹੱਥ ਲਾ ਕੇ ਉਸੇ ਵੇਲੇ ਦੌੜੇ ਆਈਏ। ਮਾਂ ਪਿਓ ਦੇ ਕੋਲੋਂ ਕੇਵਲ ਐਸਾ ਕਰਨ ਦੇ ਨਾਲ ਹੀ ਸਾਨੂੰ ਸਭ ਕੁਝ ਮਿਲ ਜਾਵੇਗਾ। ਮਾਂ ਦੇ ਕੋਲ, ਪਿਓ ਦੇ ਕੋਲ ਬੈਠਾਂਗੇ, ਉਹਦੀ ਗੱਲ ਸੁਣਾਂਗੇ, ਉਹਦਾ ਬਚਨ ਸੁਣਾਂਗੇ, ਸਾਡਾ ਪਿਓ ਜਿਹੜਾ ਹੈ, ਸਾਡਾ ਬਾਪੂ ਜਿਹੜਾ ਹੈ, ਸਾਨੂੰ ਕੀ ਸਮਝਾ ਰਿਹਾ ਹੈ। ਉਹ ਪੁੱਤਰਾ ਬਹਿ ਮੇਰੇ ਕੋਲ, ਮੈਂ ਤੈਨੂੰ ਆਪਣੀ ਜ਼ਿੰਦਗੀ ਦਾ ਤਜ਼ਰਬਾ ਦਿਆਂ। ਮੇਰੀ ਜ਼ਿੰਦਗੀ ਦਾ ਤਜ਼ਰਬਾ ਹੈ, ਮੈਂ ਜਿਹੜੀ ਜ਼ਿੰਦਗੀ ਭੋਗੀ ਹੈ ਉਹਦੇ ਵਿੱਚ ਮੈਂ ਜਿਹੜੇ ਚੰਗੇ ਮਾੜੇ ਜੋ ਕੁਝ ਕਰਮ ਕੀਤੇ ਨੇ ਉਹਨਾਂ ਕਰਮਾਂ ਦਾ ਜਿਹੜਾ ਨਤੀਜਾ ਮੈਂ ਤੈਨੂੰ ਦੱਸਦਾ ਹਾਂ। ਜ਼ਿੰਦਗੀ ਦੇ ਵਿੱਚ ਤੂੰ ਅੱਗੇ ਵਧਣਾ ਹੈ, ਅੱਗੇ ਲੰਘਣਾ ਹੈ। ਹਰ ਮਾਂ ਬਾਪ ਚਾਹੁੰਦਾ ਹੈ ਮੇਰੀ ਧੀ, ਮੇਰਾ ਪੁੱਤਰ ਜਿਹੜਾ ਹੈ ਜ਼ਿੰਦਗੀ ਦੇ ਉੱਚੇ ਮੁਕਾਮ ਦੇ ਉੱਪਰ ਪਹੁੰਚੇ। ਅਸੀਂ ਗੁਰੂ ਦੇ ਕੋਲ ਆਈਏ ਤੇ ਅਸੀਂ ਕਹਿੰਦੇ ਜੀ ਅਸੀਂ ਮੱਥਾ ਟੇਕਣ ਚੱਲੇ ਹਾਂ, ਇਹੀ ਕਹਿੰਦੇ ਹਾਂ ਨਾ, ਮੱਥਾ ਟੇਕਣ ਚੱਲੇ ਹਾਂ। ਸੱਚੀ ਅਸੀਂ ਮੱਥਾ ਟੇਕਣਾ ਹੀ ਸਭ ਕੁਝ ਸਮਝ ਲਿਆ ਹੈ। ਇਸ ਤੋਂ ਅੱਗੇ ਵੀ ਚੱਲੀਏ, ਇਹ ਪਹਿਲੀ ਪੌੜੀ ਹੈ ਮੱਥਾ ਟੇਕਣਾ, ਸਤਿਕਾਰ ਕਰਨਾ, ਅਦਬ ਕਰਨਾ। ਮੈਂ ਇਹ ਸੁੱਟਣ ਵਾਸਤੇ ਨਹੀਂ ਕਹਿੰਦਾ, ਇਹਨੂੰ ਛੱਡਣ ਵਾਸਤੇ ਨਹੀਂ ਕਹਿੰਦਾ, ਇਹ ਪਹਿਲਾ ਕਦਮ ਹੈ। ਪਰ ਗੁਰੂ ਦੇ ਕੋਲ, ਪਿਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬਹਿ ਕੇ ਗੁਰਦੁਆਰੇ ਹਰ ਕੀਰਤਨ ਸੁਣੀਏ। ਜਦੋਂ ਜਾਓ ਤੇ ਉਦੋਂ ਧਿਆਨ ਰੱਖੋ ਕਿ ਕੀਰਤਨ ਸੁਣਨ ਚੱਲੇ ਹਾਂ, ਬਾਪੂ ਦੀ ਗੱਲ ਸੁਣਨ ਚੱਲੇ ਹਾਂ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਆਪਣੇ ਮਾਂ ਪਿਓ ਦੀ ਗੱਲ ਸੁਣਨ ਚੱਲੇ ਹਾਂ, ਸ਼ਬਦ ਸੁਣਨ ਚੱਲੇ ਹਾਂ, ਉਪਦੇਸ਼ ਸੁਣਨ ਚੱਲੇ ਹਾਂ, ਸਿੱਖਿਆ ਸੁਣਨ ਚੱਲੇ ਹਾਂ, ਕੀਰਤਨ ਸੁਣਨਾ ਹੈ। ਤੇ ਜਦੋਂ ਇਹ ਸੁਣਾਂਗੇ ਨਾ, ਇਹ ਕੀਰਤਨ ਸੁਣਾਂਗੇ, ਇਹ ਆਤਮਿਕ ਰਸ ਆਨੰਦ ਦੇਣ ਵਾਲੀ ਬਾਣੀ ਸੁਣਾਂਗੇ, ਇਹ ਜੀਵਨ ਨੂੰ ਉਚੇਰਾ ਲਿਜਾਣ ਵਾਲਾ ਸ਼ਬਦ ਸੁਣਾਂਗੇ, ਇਹ ਸਿੱਖਿਆ ਸੁਣੇਗਾ ਸੱਚਮੁੱਚ ਸੱਚੀ ਜਾਣਿਓ ਕੱਲ ਕਲੇਸ਼ ਨਤੀਜਾ। ਕਹਿੰਦੇ ਨੇ ਮਹਾਰਾਜ, ਕਹਿੰਦੇ ਨਤੀਜਾ ਕੀ ਹੋਵੇਗਾ, ਫਲ ਕੀ ਮਿਲੇਗਾ ਤੁਹਾਨੂੰ? ਕੱਲ ਕਲੇਸ਼ ਮਿਟਾਏ ਸਤਿਗੁਰ ਹਰ ਦਰਗਾ ਦੇਵੇ ਮਾਨਾ ਹੈ। ਸਤਿਗੁਰੂ ਤੁਹਾਡੇ ਕੱਲ ਕਲੇਸ਼ ਮਿਟਾ ਦੇਵੇਗਾ ਆਪਣੇ ਸ਼ਬਦ ਦੇ ਦੁਆਰਾ, ਆਪਣੀ ਸਿੱਖਿਆ ਦੇ ਦੁਆਰਾ। ਜੋ ਸ਼ਬਦ ਜੋ ਸਿੱਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰੋਂ ਪਾਠ ਦੇ ਦੁਆਰਾ ਸੁਣੀ ਗਈ, ਸਿੱਖ ਨੇ ਆਪਣੇ ਪਿਤਾ ਦੇ ਕੋਲ ਬੈਠ ਕੇ ਸੁਣੀ, ਗੁਰੂ ਕੇ ਵਿਦਵਾਨ ਪਾਸੋਂ, ਗੁਰੂ ਕੇ ਕੀਰਤਨੀਆਂ ਪਾਸੋਂ, ਜਾਂ ਪਾਠ ਕਰਨ ਵਾਲੇ ਪਾਠੀ ਸਿੰਘਾਂ ਦੇ ਪਾਸੋਂ, ਪਾਠ ਦੇ ਰਾਹੀਂ, ਸਹਿਜ ਪਾਠ ਦੇ ਰਾਹੀਂ, ਕੀਰਤਨ ਦੇ ਰਾਹੀਂ, ਸ਼ਬਦ ਦੀ ਵਿਚਾਰ ਦੇ ਰਾਹੀਂ ਆਪਣੇ ਪਿਤਾ ਦੀ ਜਿਹੜੀ ਸਿੱਖਿਆ ਸੁਣੀ, ਉਸ ਸਿੱਖਿਆ ਨੂੰ ਸੁਣ ਕੇ ਫਿਰ ਅਮਲ ਦੇ ਵਿੱਚ ਲਿਆਂਦਾ, ਫਿਰ ਕੱਲ ਕਲੇਸ਼ ਮਿਟ ਜਾਣਗੇ, ਝਗੜੇ ਮੁੱਕ ਜਾਣਗੇ, ਅੰਦਰ ਦੇ ਵੀ ਝਗੜੇ ਮੁੱਕ ਜਾਣਗੇ ਤੇ ਬਾਹਰ ਦੇ ਵੀ ਝਗੜੇ ਮੁੱਕ ਜਾਣਗੇ। ਜਿਹਦੇ ਅੰਦਰ ਦੇ ਝਗੜੇ ਮੁੱਕ ਜਾਂਦੇ ਨੇ ਉਹਦਾ ਬਾਹਰ ਦਾ ਵੀ ਕੋਈ ਝਗੜਾ ਨਹੀਂ ਰਹਿੰਦਾ। ਜੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ, ਸਿੱਖ ਦੀ ਅੰਦਰ ਆਹ ਰੁੱਖ ਜਿਹੜਾ ਹੈ ਬਣਨਾ ਚਾਹੀਦਾ ਹੈ। ਸਭ ਤੋਂ ਪਹਿਲਾਂ ਆਤਮਿਕ ਰੁੱਖ ਦੀ ਜੜ ਨਿਮਰਤਾ ਹੈ, ਮੂਲ ਨਿਮਰਤਾ ਹੈ। ਦੂਜਾ ਬਚਨ ਕੀਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ, ਇਹ ਜਿਹੜਾ ਰੁੱਖ ਜੰਮਿਆ ਅੰਦਰ, ਇਸ ਰੁੱਖ ਦੀਆਂ ਟਾਹਣੀਆਂ ਜਿਹੜੀਆਂ ਨੇ ਉਹ ਸੇਵਾ ਨੇ, ਸੰਗਤ ਦੀ ਸੇਵਾ। ਕਿਉਂਕਿ ਗੁਰੂ ਘਰ ਦੇ ਵਿੱਚ ਇਹ ਨਮੂਨਾ ਹੈ, ਅਸੀਂ ਸੰਗਤ ਦੇ ਜੋੜੇ ਝਾੜਦੇ ਹਾਂ, ਗੁਰੂ ਪਾਤਸ਼ਾਹ ਜੀ ਦੀ ਸੇਵਾ ਹੈ ਇਹ। ਸੰਗਤ ਦੇ ਜੋੜੇ ਝਾੜਨੇ, ਲੰਗਰ ਦੀ ਸੇਵਾ, ਸੰਗਤ ਦੇ ਜੂਠੇ ਭਾਂਡੇ ਮਾਂਜਣੇ, ਇਹ ਸਭ ਨਿਮਰਤਾ ਸਾਨੂੰ ਸਿਖਾਉਂਦੇ ਨੇ। ਟਾਟ ਦਰੀਆਂ ਝਾੜਨੀਆਂ, ਇਹ ਇੱਕ ਉਹ ਪ੍ਰਯੋਗਸ਼ਾਲਾ ਹੈ, ਜਿਸ ਪ੍ਰਯੋਗਸ਼ਾਲਾ ਦੇ ਵਿੱਚ ਸਿੱਖ ਨੇ ਮਨ ਨੂੰ ਟਿਕਾ ਕੇ ਸੇਵਾ ਕਰਨੀ ਹੈ, ਤੇ ਫਿਰ ਇੱਥੋਂ ਸਿੱਖ ਕਰਕੇ ਬਾਹਰ ਜਾ ਕੇ ਸੰਸਾਰ ਦੀ ਸੇਵਾ ਦੇ ਵਿੱਚ ਲੱਗਣਾ। ਮਾਂ ਇਹ ਬਚਨ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਫੁਰਮਾਨ ਹੈ ਨਾ, ਕਿਉਂਕਿ ਸਾਡਾ ਮੂਲ ਤੇ ਆਧਾਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ। ਉਹਨਾਂ ਨੇ ਕਿਹਾ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ, ਦੁਨੀਆ ਦੇ ਵਿੱਚ ਸੇਵ, ਉਹ ਸੇਵ ਜਿਹੜੀ ਦੁਨੀਆ ਦੇ ਵਿੱਚ ਕਮਾਉਣੀ ਹੈ ਉਹ ਸਿੱਖਣੀ ਗੁਰਦੁਆਰੇ ਦੇ ਵਿੱਚੋਂ ਹੈ, ਉਹ ਇਹ ਪ੍ਰਯੋਗਸ਼ਾਲਾ ਦੇ ਵਿੱਚੋਂ, ਇਹ ਵਰਕਸ਼ਾਪ ਹੈ, ਗੁਰੂ ਕਾ ਲੰਗਰ ਵਰਕਸ਼ਾਪ ਹੈ, ਗੁਰੂ ਕੀ ਸੰਗਤ ਜੋੜਾ ਘਰ ਵਰਕਸ਼ਾਪ ਹੈ, ਇਹ ਅਸਥਾਨ ਜਿਹੜੇ ਨੇ ਇਹ ਵਰਕਸ਼ਾਪ, ਇੱਥੋਂ ਸਿੱਖ ਕੇ ਫਿਰ ਬਾਹਰ ਜਾਣਾ ਸੰਸਾਰ ਦੇ ਵਿੱਚ ਸੇਵਾ ਕਰਨੀ। ਮਹਾਰਾਜ ਜੀ ਨੇ ਬਚਨ ਕਹੇ ਸਨ, ਕਹਿਣ ਲੱਗੇ ਇੱਕ ਇਹ ਟਹਿਣੀਆਂ ਜਿਹੜੀਆਂ ਨੇ ਇਸ ਰੁੱਖ ਦੀਆਂ, ਆਤਮਿਕ ਰੁੱਖ ਦੀਆਂ ਟਹਿਣੀਆਂ ਜਿਹੜੀਆਂ ਨੇ ਉਹ ਸੇਵਾ ਨੇ। ਪਾਤਸ਼ਾਹ ਜੀ ਫਿਰ ਪੱਤੇ ਕੀ ਨੇ? ਆਖਿਆ ਪੱਤਰ ਜਿਹੜੇ ਨੇ ਉਹ ਸਾਧ ਸੰਗਤ ਹੈ, ਸਾਧ ਸੰਗਤ ਕਰਨੀ ਇਹ ਪੱਤਰ ਨੇ। ਆ ਤੁਸੀਂ ਸੰਗਤ ਕਰਦੇ ਹੋ, ਇਹ ਆਤਮਿਕ ਰੁੱਖ ਦੇ ਪੱਤੇ ਨੇ। ਸੇਵਾ ਕਰਦੇ ਹੋ, ਇਹ ਆਤਮਿਕ ਰੁੱਖ ਦੀਆਂ ਟਾਹਣੀਆਂ ਨੇ। ਨਿਮਰਤਾ ਹੈ, ਇਹ ਮੂਲ ਹੈ। ਅੱਗੇ ਸਵਾਲ ਹੋਇਆ, ਕਹਿਣ ਲੱਗੇ ਪਾਤਸ਼ਾਹ ਫਿਰ ਫੁੱਲ ਕੀ ਹੈ? ਧਿਆਨ ਦਿਆ ਜੇ, ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ, ਜਿਹੜਾ ਆਤਮਿਕ ਰੁੱਖ ਸਿੱਖ ਦੇ ਅੰਦਰ ਪਨਪ ਰਿਹਾ ਹੈ, ਵੱਧ ਰਿਹਾ ਹੈ, ਉਸ ਰੁੱਖ ਨੂੰ ਫੁੱਲ ਜਿਹੜਾ ਹੈ ਉਹ ਫੁੱਲ ਹੈ ਸ਼ਬਦ ਦੀ ਸੋਝੀ, ਸ਼ਬਦ ਦੀ ਸੋਝੀ, ਸ਼ਬਦ ਦਾ ਗਿਆਨ, ਸ਼ਬਦ ਦੀ ਸੋਝੀ ਇਸ ਰੁੱਖ ਦਾ ਫਲ ਹੈ, ਫੁੱਲ ਹੈ। ਹੁਣ ਅਸੀਂ ਗੁਰਦੁਆਰੇ ਆਏ, ਪਾਠ ਸੁਣਿਆ, ਕੀਰਤਨ ਸੁਣਿਆ, ਸੰਗਤ ਦੇ ਵਿੱਚ ਬੈਠ ਕਰਕੇ ਪੱਤਰ ਵੀ ਲੱਗ ਗਏ, ਟਾਹਣੀਆਂ ਵੀ ਲੱਗ ਗਈਆਂ, ਸੇਵਾ ਵੀ ਕੀਤੀ, ਤੇ ਸ਼ਬਦ ਨੂੰ ਸੁਣ ਕਰਕੇ ਫਿਰ ਛੱਡ ਨਹੀਂ ਦੇਣਾ। ਸ਼ਬਦ ਨੂੰ ਸੁਣ ਕੇ ਕੀਰਤਨ ਦੇ ਰਾਹੀਂ, ਤੁਸੀਂ ਕੀਰਤਨ ਸੁਣਿਆ ਨਾ, ਇਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਬਚਨ ਕੀਤੇ ਸਨ ਕਿ ਜਦੋਂ ਤੁਸੀਂ ਕੀਰਤਨ ਸੁਣਦੇ ਹੋ, ਜੇ ਮੈਂ ਇਸ ਦਿਨ ਘਰ ਕਾਜ ਸੁਧਾਰੇ, ਤਿਆਗੋ ਕਬੂ ਨਾ ਲਾਗੇ ਪਿਆਰੇ, ਤਥਾ ਪਿਆਰ ਧਰੋ ਗੁਰਬਾਣੀ, ਪਠਨ ਸੁਣਨ ਕੀਜੇ ਰੁਚਠਾਨੀ, ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਉਰ ਕਰੋ ਵਿਚਾਰਾ। ਇਹ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਨੇ, ਬਾਰ ਬਾਰ ਵਿਚਾਰ ਕਰੋ ਉਸ ਸ਼ਬਦ ਦੀ, ਜਿਹੜਾ ਸ਼ਬਦ ਤੁਸੀਂ ਕੀਰਤਨ ਰਾਹੀਂ ਸੁਣਿਆ, ਜਿਹੜਾ ਸ਼ਬਦ ਤੁਸੀਂ ਪਾਠ ਦੇ ਰਾਹੀਂ ਸੁਣਿਆ, ਮਨ ਦੇ ਨਾਲ ਉਹਨੂੰ ਵਿਚਾਰਨਾ ਕਰੋ। ਜੇ ਕਿਧਰੇ ਵਿਚਾਰਨ ਦੇ ਵਿੱਚ, ਸਮਝਣ ਦੇ ਵਿੱਚ ਕੋਈ ਸੰਸਾ ਨਜ਼ਰ ਆ ਰਿਹਾ ਹੈ, ਕਿਸੇ ਵਿਦਵਾਨ ਕੋਲੋਂ ਪੁੱਛੀਏ, ਕਿਸੇ ਗੁਰਮੁਖ ਪਿਆਰੇ ਸਤਸੰਗੀ ਦੇ ਕੋਲੋਂ ਪੁੱਛੀਏ, ਗੁਰੂ ਕੇ ਪਿਆਰਿਆਂ ਦੇ ਕੋਲੋਂ ਪੁੱਛੀਏ, ਇਸ ਪੰਕਤੀ ਦੇ ਅਰਥ ਕੀ ਨੇ, ਇਸ ਅੱਖਰ ਦੇ ਕੀ ਅਰਥ ਨੇ, ਸਮਝ ਪੈ ਜਾਵੇਗੀ। ਸਮਝਣਾ ਹੈ ਗੁਰਬਾਣੀ ਨੂੰ ਪੜ੍ਹ ਕੇ, ਕੀਰਤਨ ਸੁਣ ਕਰਕੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ, ਗੁਰਬਾਣੀ ਨੂੰ ਸਮਝਣ ਦੀ ਜਿਹੜੀ ਕਲਾ ਹੈ, ਇਹ ਗੁਰਬਾਣੀ ਨੂੰ ਸਮਝਣਾ ਜਿਹੜਾ ਹੈ, ਇਹ ਆਤਮਿਕ ਰੁੱਖ ਦਾ ਫੁੱਲ ਹੈ, ਇਹ ਫੁੱਲ ਹੈ ਪਿਆਰੀ ਸਾਧ ਸੰਗਤ। ਤੇ ਕਹਿਣ ਲੱਗੇ, ਫਲ ਜਿਹੜਾ ਹੈ ਭਾਈ ਸਿੱਖੋ, ਉਹ ਫਲ ਕੀ ਹੈ? ਜਦੋਂ ਤੁਸੀਂ ਇਹ ਸਾਰਾ ਕੁਝ ਕੀਤਾ, ਸੰਗਤ ਵਿੱਚ ਵੀ ਆਏ, ਦਰਬਾਰ ਦੇ ਵਿੱਚ ਵੀ ਆਏ, ਕੀਰਤਨ ਵੀ ਸੁਣਿਆ, ਫਿਰ ਸ਼ਬਦ ਨੂੰ ਸਮਝਣ ਲੱਗ ਪਏ, ਵਿਚਾਰਨ ਲੱਗ ਪਏ, ਮਨ ਦੇ ਵਿੱਚ, ਦਿਮਾਗ ਦੇ ਵਿੱਚ ਸ਼ਬਦ ਨੂੰ ਰੱਖ ਲਿਆ, ਵੀ ਇਸ ਸ਼ਬਦ ਦਾ ਅੱਜ ਮਤਲਬ ਕੀ ਹੈ, ਇਹ ਜਾਣਨਾ ਹੈ। ਜਾਣਨ ਤੋਂ ਬਾਅਦ ਜਿਹੜੀ ਸਮਝ ਦੀ ਸੋਝੀ ਕੀ ਪ੍ਰਾਪਤ ਹੋਈ? ਸੰਸਾਰ ਨਾਸ਼ਵੰਤ ਹੈ, ਸੰਸਾਰ ਨਾਸ਼ਵੰਤ ਹੈ, ਆਤਮਾ ਸੱਤ ਹੈ, ਔਰ ਇਸ ਆਤਮਾ ਦਾ ਪਤੀ ਪਰਮਾਤਮਾ ਅਡੋਲ ਹੈ। ਉਸ ਸੱਤ ਦੇ ਨਾਲ, ਉਸ ਸੱਚਦਾਨੰਦ ਸਵਰੂਪ ਦੇ ਨਾਲ ਜੁੜਨਾ ਹੈ, ਆ ਫਲ ਹੈ। ਸੰਸਾਰ ਦੀ ਨਾਸ਼ਮੰਤਤਾ ਤੇ ਆਤਮਾ ਦਾ ਸੱਤ ਕਰਕੇ ਇਹ ਜਾਣਨ ਦੀ ਜਿਹੜੀ ਪ੍ਰਕਿਰਿਆ ਹੈ, ਇਹ ਆਤਮਿਕ ਰੁੱਖ ਦਾ ਸਿੱਖ ਦੇ ਅੰਦਰ ਜਿਹੜਾ ਬਣਿਆ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਇਹ ਫਲ ਲੱਗ ਗਿਆ ਹੈ, ਹੁਣ ਇਹ ਫਲ ਆਪਣੇ ਅੰਦਰ ਲਾਉਣਾ ਹੈ। ਕਿਹੜਾ ਬੰਦਾ ਚਾਹੁੰਦਾ ਹੈ ਮੇਰੇ ਘਰ ਰੁੱਖ ਉੱਗੇ, ਉਸ ਰੁੱਖ ਨੂੰ ਖਾਲੀ ਪੱਤੇ ਹੀ ਲੱਗੇ ਹੋਣ, ਖਾਲੀ ਟਾਹਣੀਆਂ ਹੀ ਹੋਣ, ਉਸ ਨੂੰ ਫੁੱਲ ਨਾ ਲੱਗਿਆ ਹੋਵੇ, ਉਹਨੂੰ ਫਲ ਨਾ ਲੱਗਿਆ ਹੋਵੇ? ਕੋਈ ਚਾਹੁੰਦਾ ਹੈ? ਤੇ ਚਾਹੁਣਾ ਵੀ ਨਹੀਂ ਚਾਹੀਦਾ। ਇਹ ਸਾਰਾ ਕੁਝ ਚਾਹੀਦਾ ਹੈ ਸਾਨੂੰ, ਜੜ ਵੀ ਚਾਹੀਦੀ ਹੈ, ਨਿਮਰਤਾ ਵੀ ਚਾਹੀਦੀ ਹੈ, ਟਾਹਣੀਆਂ ਸੇਵਾ ਵੀ ਚਾਹੀਦੀ ਹੈ, ਔਰ ਪੱਤਰ ਸਾਧ ਸੰਗਤ ਰੋਜ਼ ਕਰਨੀ, ਇਹ ਵੀ ਚਾਹੀਦਾ ਹੈ, ਤੇ ਫਿਰ ਫੁੱਲ ਵੀ ਚਾਹੀਦਾ ਹੈ, ਸ਼ਬਦ ਦੀ ਸਮਝ ਵੀ ਚਾਹੀਦੀ ਹੈ, ਤੇ ਇਸ ਸਮਝ ਤੋਂ ਪ੍ਰਾਪਤ ਹੋਇਆ ਗਿਆਨ ਸੰਸਾਰ ਦੀ ਨਾਸ਼ਵੰਤਤਾ ਦਾ ਇਹ ਫਲ ਵੀ ਚਾਹੀਦਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ, ਤਾਂ ਜੀਵਨ ਸਫਲ ਹੋ ਜਾਵੇਗਾ। ਸਾਹਿਬ ਜੀ ਨੇ ਬਾਣੀ ਦੇ ਰਾਹੀਂ ਸਾਨੂੰ ਇੱਕ ਨਹੀਂ ਅਨੇਕਾਂ ਥਾਵਾਂ ਦੇ ਉੱਪਰ ਮਨ ਨੂੰ ਸੰਬੋਧਨ ਕਰਦਿਆਂ ਹੋਇਆਂ, ਇੱਕ ਇੱਕ ਇੰਦਰੇ ਨੂੰ ਸੰਬੋਧਨ ਕਰਕੇ ਸਮਝਾਉਣਾ ਕੀਤਾ ਹੈ, ਤਾਂ ਕਿ ਕਿਸੇ ਪੱਖ ਤੋਂ ਵੀ ਕੋਈ ਊਣਤਾਈ ਨਾ ਰਹਿ ਜਾਵੇ, ਸਮਝ ਜਾਵੇ ਸਿੱਖ। ਕਦੇ ਮਨ ਨੂੰ ਪਾਤਸ਼ਾਹ ਜੀ ਨੇ ਕਰੜੇ ਸ਼ਬਦਾਂ ਦੇ ਵਿੱਚ ਵੀ ਸਮਝਾਇਆ, ਕਦੇ ਮਨ ਨੂੰ ਖੋਤਾ ਵੀ ਕਿਹਾ, ਤੇ ਕਦੇ ਮਨ ਨੂੰ ਚੰਚਲ ਬਾਲਕ ਵੀ ਆਖਿਆ। ਬਹੁਤੀਆਂ ਥਾਵਾਂ ਤੇ ਸਾਹਿਬ ਜੀ ਨੇ ਬੜੇ ਪਿਆਰ ਦੇ ਨਾਲ, ਮਨ ਪਿਆਰਿਆ ਜੀਓ ਮਿੱਤਰਾ, ਪਿਆਰਿਆ ਜੀਓ ਮਿੱਤਰਾ ਵੀ ਆਖਣਾ ਕੀਤਾ ਹੈ। ਤੋ ਸਾਹਿਬ ਜੀ ਦੀ ਇਹ ਜਿਹੜੀ ਬਾਣੀ ਹੈ ਨਾ, ਇਹ ਆਤਮਿਕ ਜੀਵਨ ਦੇਣ ਵਾਲੀ, ਆਤਮਿਕ ਫਲ ਫੁੱਲ ਬਖਸ਼ਣ ਵਾਲੀ ਹੈ। ਸਾਨੂੰ ਜਦੋਂ ਇਹਨੂੰ ਪੜ੍ਹਾਂਗੇ, ਸਮਝਾਂਗੇ, ਗਹਿਰਾਈ ਦੇ ਵਿੱਚ ਜਾਵਾਂਗੇ, ਤਾਂ ਸਮਝ ਆਵੇਗੀ। ਸਾਹਿਬ ਕਹਿੰਦੇ ਨੇ, ਹੇ ਜਿੰਦੇ, ਜਿਸ ਪ੍ਰਭੂ ਨੇ ਤੈਨੂੰ ਭੇਜਿਆ ਹੈ ਉਹਦਾ ਹੀ ਹੁਕਮ ਹੈ, ਉਹਨੇ ਤੈਨੂੰ ਮੋੜਾ ਪਾਇਆ ਹੈ, ਉਹਨੇ ਹੀ ਮੋੜਾ ਪਾਉਣਾ ਹੈ। ਜਿੰਨੇ ਇਸ ਸੰਸਾਰ ਤੇ ਭੇਜਿਆ ਹੈ, ਇਹ ਆਤਮਾ, ਇਹ ਜਿੰਦ ਕਿਸੇ ਹੋਰ ਕੰਮ ਦੇ ਵਿੱਚ ਲੱਗ ਜਾਵੇ, ਉਹਦੇ ਚਰਨਾਂ ਦੇ ਵਿੱਚ ਅਰਦਾਸ ਕਰੀ, ਉਹ ਆਪੇ ਮੋੜਾ ਪਾ ਦਿੰਦੀ ਹੈ। ਉਹ ਮਾੜਿਆਂ ਕੰਮਾਂ ਤੋਂ ਵੀ ਆਪ ਹੀ ਰੋਕਦਾ ਹੈ, ਤੇ ਰੋਕ ਕਰਕੇ ਚੰਗੇ ਪਾਸੇ ਵੀ ਆਪੇ ਹੀ ਲਾਉਂਦਾ ਹੈ। ਜਿਹਦੇ ਉੱਪਰ ਕਿਰਪਾ ਕਰ ਦੇਵੇ, ਜਿਸ ਨੂੰ ਆਪ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਦੇਵੇ, ਸੁਖਮਨੀ ਸਾਹਿਬ ਦੀਆਂ ਪੰਕਤੀਆਂ ਨੇ, ਤੇ ਉਹੀ ਉਹਦੇ ਚਰਨਾਂ ਦੇ ਨਾਲ ਲੱਗਦਾ ਹੈ, ਜੁੜਦਾ ਹੈ, ਔਰ ਫਿਰ ਉਹ ਵਾਹਿਗੁਰੂ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਹੈ, ਉਸ ਨੂੰ ਕਰੋੜਾਂ ਹੀ ਆਨੰਦ ਜਿਹੜੇ ਨੇ ਪ੍ਰਾਪਤ ਹੁੰਦੇ ਨੇ। ਸਾਹਿਬ ਕਹਿੰਦੇ ਨੇ, ਤੈਨੂੰ ਅਟਲ ਆਤਮਿਕ ਆਨੰਦ ਦੀ ਜਿਹੜੀ ਹੈ ਉਹ ਪ੍ਰਾਪਤੀ ਹੋਵੇਗੀ, ਤੈਨੂੰ ਨਿਸ਼ਚਲ ਰਾਜ ਜਿਹੜਾ ਹੈ ਉਹ ਕਮਾਉਣਾ ਜਿਹੜਾ ਹੈ ਪ੍ਰਾਪਤ ਹੋਵੇਗਾ। ਨਿਸ਼ਚਲ ਰਾਜ ਕਮਾਓ, ਤੂੰ ਟਿਕ ਕਰਕੇ ਹੁਣ ਵਾਹਿਗੁਰੂ ਦੀ ਸਿਫਤ ਸਲਾਹ ਕਰ, ਅਡੋਲ ਰਹਿ ਕਰਕੇ ਉਸ ਪ੍ਰਭੂ ਦਾ ਸਿਮਰਨ ਕਰ, ਉਹਦੇ ਸਿਮਰਨ ਦੇ ਵਿੱਚੋਂ ਤੈਨੂੰ ਅਟਲ ਰਾਜ ਮਿਲੇਗਾ।
ਤੁਮ ਘਰ ਆਵੋ ਮੇਰੇ ਮੀਤ, तुमरे दुखी हरि आप निवारे आपदा भई बतीत।
शब्द दियां रहाओ दियां पंक्तियां ने शब्द दा सेंट्रल आइडिया है ये पंक्ति जड़ी है। तुम कर आवो मेरे मीत, हे मेरे मित्र तू वाहिगुरु दा नाम सिमर, बाहर दी भटकना तो रोक करके अंदरले पासे नू मोड़ना कीता है। साहब कहिंदे ने तेरे दोषी जेड़े ने तेरे दुखी जेड़े ने तुमरे दुखी हर आप निवारे, हरी ने तेरे दुखियां नू वाहिगुरु ने तेरे दुश्मनां नू दूर कर दिता है। अपदा भई बतीत, अपदा कहिंदे ने विपता नू, तेरी विपता हुण भई बतीत का मतलब है हुण पिछे रह गई है, बतीत हो गई है, लंघ गई है, तेरी विपता मुका दिती है परमात्मा ने। मन नू ए बचन कहे ने पातशाह जी ने, ये मन की बदली हुई अवस्था है जदों मालक की कृपा हुंदी है, जदों मन संसार दे वल्लों मुड़ करके निरंकार दे नाल जुड़ता है, निरंकार वल अंतर आत्मे रुख करता है, तां साहब जी कहिंदे ने फिर मालक की कृपा दे नाल जीवन दे विच तब्दीली आउंदी है। इस शब्द दे विच भी उस तब्दीली का जिक्र जेड़ा कीता गया है। साहिब श्री गुरु अर्जन देव महाराज जी की बाणी पढ़िए ते उन्होंने पैर पैर ते सानू सबर संतोख निम्रता हलीमी वाला जीवन जीवन की जिथे प्रेरणा कीती है, मिठ बोलड़ा सुभा बनाउण दी प्रेरणा दित्ती है, उत्थे नाल दी नाल सब तो वध अपनी बाणी दे विच जेड़ा जोर दित्ता है वो जोर दित्ता है शुकराने ते शुकर दे उपर कि सिखा तू पल पल जिन कन कीते अखी नाक जिन जिहवा दित्ती बोले तात जिन्ने जबान कन नक अखां ए शरीर ते शरीर दे चलाउण वास्ते धन पदार्थ वस्तुआं भोग पहनण वास्ते सुंदर कपड़े बस्त्र इत्यादिक दिते ने, उहदे वाहिगुरु दा उस परमात्मा दा शुकराना कर, उहदा धन्नवाद कर। ए करीब करीब हर दूजे शब्द दे विच्चों पातशाह जी दे ए भाव जेड़े ने सानू पढ़न ते सुनन वास्ते मिल जाणगे। जेड़े बाणी पढ़दे ने ओ जाणदे ने कि साहिब श्री गुरु अर्जन देव महाराज जी दी बाणी दे विच किस तरह दे नाल मालक ने कृपा करके सानू सबर ते संतोख शुकराने दा जीवन जीवण दी प्रेरणा जेड़ी है ओ देनी कीती है। तो साहिब जी ने जिथे असी ए शब्द अज दा जेड़ा मुख वाक पढ़ रहे हां ਇਹ ਤੋਂ ਪਿਛਲਾ ਸ਼ਬਦ ਜਿਹੜਾ ਹੈ ਜਦੋਂ ਉਹਨੂੰ ਵਾਚੀਏ ਤੇ ਉਸ ਤੋਂ ਪਿਛਲਾ ਸ਼ਬਦ ਇੱਕ ਲੜੀ ਹੈ ਸ਼ਬਦ ਦੀ ਸ਼ੁਕਰਾਨੇ ਦੇ ਸ਼ਬਦਾਂ ਦੀ ਲੜੀ ਹੈ। ਕਈ ਵਾਰ ਨਾ ਕਿਸੇ ਇੱਕ ਸ਼ਬਦ ਨੂੰ ਲੈ ਲਈਏ ਤੇ ਥੋੜੀ ਕੀਤਿਆਂ ਉਹਦੇ ਭਾਵਾਂ ਅਰਥਾਂ ਦੀ ਸਮਝ ਜਿਹੜੀ ਹੈ ਉੱਪਰੇ ਮਨ ਦੇ ਨਾਲ ਵਿਚਾਰਨ ਦੇ ਨਾਲ ਸਮਝ ਨਹੀਂ ਪੈਂਦੀ, ਪਰ ਜਦੋਂ ਅਸੀਂ ਅਗਲੇ ਜਾਂ ਪਿਛਲੇ ਸ਼ਬਦ ਜਿਹੜੇ ਨੇ ਉਸ ਲੜੀ ਦੇ ਵਿੱਚ ਪਰੋਏ ਹੋਏ ਪੜ੍ਹਦੇ ਹਾਂ ਤੇ ਫਿਰ ਸਮਝ ਆ ਜਾਂਦੀ ਹੈ। ਪਿਛਲਾ ਸ਼ਬਦ ਜਿਹੜਾ ਹੈ ਇਸ ਸ਼ਬਦ ਤੋਂ ਪਿਛਲਾ ਸ਼ਬਦ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਹੈ, ਜਹ ਜਹ ਪੇਖੋ ਤਹ ਹਜੂਰ ਦੂਰ ਕਤੋ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਹੇ ਮਨ ਤੂੰ ਸਦਾ ਉਸ ਮਾਲਕ ਨੂੰ ਧਿਆ ਜਿਹੜਾ ਹਰ ਥਾਂ ਤੇ ਰਮ ਰਿਹਾ ਹੈ, ਰਵ ਰਿਹਾ ਹੈ। ਮਨ ਨੂੰ ਬਚਨ ਕੀਤੇ ਨੇ, ਉਹ ਹਰ ਥਾਂ ਤੇ ਹੈ, ਹਰ ਥਾਂ ਤੇ ਵਸਣ ਵਾਲਾ ਹੈ, ਉਹ ਇੱਥੇ ਉੱਥੇ ਵਿਛੜਨ ਵਾਲਾ ਨਹੀਂ ਹੈ। ਇਹ ਮਨ ਨੂੰ ਸੰਬੋਧਨ। ਅਸੀਂ ਜਦੋਂ ਇਸ ਤੋਂ ਅਗਲਾ ਆ ਸ਼ਬਦ ਪੜ੍ਹਦੇ ਹਾਂ ਤੇ ਫਿਰ ਮਹਾਰਾਜ ਕਹਿੰਦੇ ਨੇ ਕਿ ਭਾਈ ਤੂੰ ਜਿਹੜਾ ਹੈ ਉਹ ਟਿਕ ਜਾ ਹੁਣ। ਉਹ ਸਾਹਿਬ ਕਹਿੰਦੇ ਨੇ ਤੇਰੇ ਦੁਖੀ ਜਿਹੜੇ ਦੁਖੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਮਨ ਦੇ ਦੁਖੀ ਹੋਰ ਕਿਹੜੇ ਨੇ? ਇੱਥੇ ਪਰਮਾਤਮਾ ਦੀ ਗੱਲ ਨਹੀਂ ਹੈ, ਪਰਮਾਤਮਾ ਦਾ ਨਿਰਵੈਰ ਹੈ। ਪਰਮਾਤਮਾ ਅਸੀਂ ਮੂਲ ਮੰਤਰ ਵਿੱਚ ਪੜ੍ਹਦੇ ਨਾ, ਉਹ ਨਿਰਵੈਰ ਹੈ, ਉਹਦਾ ਕਿਸੇ ਨਾਲ ਵੈਰ ਨਹੀਂ ਹੈ। ਪਰ ਮਨ ਦੇ ਵੈਰੀ ਨੇ, ਸਮਾਜ ਦੇ ਵਿੱਚ ਅਸੀਂ ਕੁਝ ਬਾਹਰੀ ਵੈਰੀ ਸਮਝਦੇ ਹਾਂ, ਪਰ ਜਦੋਂ ਮਨੁੱਖ ਨੂੰ ਸਾਹਮਣੇ ਰੱਖ ਕੇ ਸਮਝਾਇਆ ਤੇ ਮਹਾਰਾਜ ਨੇ ਕਿਹਾ ਮਨ ਦੇ ਵੈਰੀ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਇੱਕ ਥਾਂ ਤੇ ਬਚਨ ਕੀਤੇ ਨੇ ਜੋਏ ਦੂਤ ਮੋਏ ਬਹੁਤ ਸੰਤਾਵਤ ਤੇ ਭਿਆਨਕ ਭਇਆ ਕਰੇ ਬੇਨਤੀ ਰਾਖ ਠਾਕੁਰ ਕੈ ਹਮ ਤੇਰੀ ਸ਼ਰਨਾਇਆ। ਕਹਿੰਦੇ ਜਦੋਂ ਮਾਲਕ ਦੀ ਕਿਰਪਾ ਹੋਈ ਨਾ ਦੇਖੋ ਅਚਰਜ ਪਿਆ, जे ठाकुर को सुनत अगाद बोध सो हृदय गुर दया। वेखो कैसी अश्चर्यता हुई। इस शब्द दे विच भी अखीरली पंक्ति विच उस अश्चर्यता का जिक्र किया गया है। अद्भुत गल हो गई, बड़ी विस्मादत गल हो गई। जेड़े मालक नू दूर सुनते सी वह नेड़े महाराज ने कर दिता, उन्हूं अपने हिरदे दे विच ही प्राप्त कर लिया। जेड़े दूत जमा दे मैनू समताउंदे सी ना, काम क्रोध लोह मोह अहंकार तृष्णालू बिरती जेड़ी सी, चैन नहीं सी लैण दिंदी, सौण नहीं सी दिंदी, टिकण नहीं सी दिंदी। हर वेले मन जेड़ा सी ओ कदी किसे पासे नू दौड़दा सी, कदी किसे पासे नू दौड़दा सी, धन दी प्राप्ति दी लालसा करके कदी किसे पासे नू दौड़दा सी। ओ हुण टिक गया, उन्नू दौड़ भज तों रहत कर दिता। ये अवस्था प्राप्त होंदी है। महाराज ने कहा, कहन लगे, तुमरे दोखी हर आप निवारे अपदा भई बतीत। तेरे दोखी जेड़े ने काम क्रोध लो मोह अहंकार जेड़े ने हरी ने आप निवार दिते हन। अपदा जेड़ी है, विपता जेड़ी है, वो तेरी दूर कर दिती है मालक ने। ते महाराज कहिंदे ने, हुण हृदय घर दे विच टिकना कर। जिवें एक शब्द होर भी है, महाराज ने कहा है, थिर कर बैसो हर जन प्यारे, सतगुर तुमरे काज सवारे। एक शब्द दे विच महाराज कहिंदे ने, मन रे थिर रहो मत कत जाही जियो, बाहर ढूंढत बहुत दुख पावे घर अमृत घट माही जियो। इसे संदर्भ दे विच ही ये रहाओ दियां पंक्तियां ने जिहड़ियां मन नूं संबोधन हो करके उचारियां ने।
रहाओ प्रगट कीने प्रभ करने हारे, नासन भाजन थाके।
वाहिगुरु प्रभु पिता परमात्मा ने जेड़ा करने हारे, करने हारे दा मतलब है रचनाकार जेड़ा है, रचन वाला जेड़ा है, क्रिएटर जेड़ा है, करन वाला जेड़ा है, उस प्रभु ने जिस मनुख दे उपर कृपा कर दिती, जिदे अंदरों विषयां विकारां नू दूर कर दिता, जमा दे दूतां नू भजा दिता अंदरों, प्रगट कीने अपने आप नू उहदे हिरदे अंदर प्रगट कर दिता। उस मालक ने आप ही उहदे अंदर अपने आपे नू प्रगट कर दिता। ते उहदे नासन भांजन थाके, नासन भांजन दा थाके दा मतलब है जेड़े इंद्रे बाहर भजदे सन, जेड़े भजो नसी दे विच दिन रात लगे रहिंदे सन, जेड़ियां बिरतियां ल्यों ल्यों करन वालियां सन, ऐ वी लै लां ऐ वी लै लां, आ वी मेरे घर आ जावे, आ वी मेरे घर आ जावे, सारी दुनिया दे पदार्थ धन दौलत पा के भी जेड़ी लहपर बूझी खाई रुकदी नहीं सी तृष्णा, उह हुण थक गए। ओ इंद्रे जेड़े सन भज नस करन वाले, दौड़ भज दे विच अखां कन्न नक जेड़े लगे रहिंदे सन थाके, ओ थक गए।
घर मंगल वाजे नित वाजे, अपने खसम निवाजे।
जिन्हां दे अंदर मालक अपने आप नूं प्रगट कर दिंदा है, उन्हां दे हिरदे घर दे विच वाहिगुरु दे मिलाप दी खुशी दे वाजे वज्जण लग पैंदे हन। अपने खसम निवाजे, मालक उन्हां ते निवाजिश करदा है, उन्हां नूं वाहिगुरु परम पिता परमात्मा अपने बना करके अपने होण दा अहसास बख्शदा है, माण ताण दिंदा है।
अस्थिर रहो डोलो मत कबू, गुर का बचन आधार।
साहब कहिंदे ने, भाई गुरु दे बचना नूं अपनी जिंदगी दा आधार मन करके अडोल रहो। अस्थिर दा मतलब है टिके रहना, अस्थिर रहो, डोलो मत कब हूं, इधर उधर ना भटको, गुरु दे बचना नू आधार बनाओ अपनी जिंदगी दा। वेखो एक गल पक्की कर लो मन दे विच, सुखमणी साहब दीआं पंक्तियां पढ़दे हो तुसीं, भैणां बीबियां मेरियां बहुत पढ़दियां ने, कदे उन्हां पंक्तियां दे अर्थ भाव भी जानण दा यतन करो। महाराज कहिंदे ने, जिहो जिहा मर्जी समा होवे, कोई ट्रैजडी होवे, जिद्दां दा मर्जी दुखां दा पहाड़ बोझ सिर दे उपर पिया होवे, कोई आसरा ना मिले, कोई ढोई ना मिले, साहब कहिंदे ने उस मालक दा आधार जिहड़ा है अपनी जीवन नूं, उहदे नाम दा आधार अपने जीवन दे विच मन के चलो। जिवें थम्मियां दे उपर वड्डी बिल्डिंग टिकण वाली है, गुरु दा शब्द ओ थम्मी है, गुरु दा बचन ओ थम है, जिदे नाल वड्डे तो वड्डा ਬੋਝ ਵੀ ਜਿਹੜਾ ਹੈ ਉਹ ਚੁੱਕਿਆ ਜਾ ਸਕਦਾ ਹੈ, ਵੱਡੀ ਤੋਂ ਵੱਡੀ ਤ੍ਰਾਸਦੀ ਨੂੰ ਵੀ ਝੇਲਿਆ ਜਾ ਸਕਦਾ ਹੈ, ਵੱਡੀ ਤੋਂ ਵੱਡੀ ਟ੍ਰੈਸਦੀ ਜਿਹੜੀ ਹੈ ਉਸ ਨੂੰ ਵੀ ਜਿਹੜਾ ਨਜਿੱਠਿਆ ਜਾ ਸਕਦਾ ਹੈ, ਜਿਹੋ ਜਿਹੀ ਮਰਜ਼ੀ ਮੁਸ਼ਕਲ ਹੋਵੇ। ਜਿਉਂ ਮੰਦਰ ਕੋ ਥੰਮੈ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮਣ। ਗੁਰੂ ਦਾ ਸ਼ਬਦ ਇਸ ਤਰ੍ਹਾਂ ਮਨ ਨੂੰ ਥੰਮੀ ਦੇਣ ਵਾਲਾ ਹੈ, ਅਡੋਲਤਾ ਦੇਣ ਵਾਲਾ ਹੈ। ਇਸ ਵਾਸਤੇ ਗੁਰ ਕੇ ਬਚਨ ਆਧਾਰ, ਗੁਰੂ ਦੇ ਬਚਨਾਂ ਨੂੰ ਆਧਾਰ ਜਾਣ ਕਰਕੇ ਅਡੋਲ ਰਹੋ।
ਜੈ ਜੈਕਾਰ ਸਗਲ ਭੂ ਮੰਡਲ ਮੁਖੀ ਉਜਲ ਦਰਬਾਰ।
ਜਿਹੜਾ ਆਪਣੇ ਜੀਵਨ ਵਿੱਚ ਗੁਰੂ ਸ਼ਬਦ ਨੂੰ ਆਧਾਰ ਬਣਾ ਲੈਂਦਾ ਹੈ, ਸਥਿਰ ਹੋ ਜਾਂਦਾ ਹੈ, ਉਹ ਅਡੋਲ ਹੋ ਜਾਂਦਾ ਹੈ। ਉਹ ਡੋਲਦਾ ਨਹੀਂ ਜੀਵਨ ਦੇ ਵਿੱਚ, ਨਾ ਕਿਸੇ ਦੀ ਮਾਇਆ ਵੇਖ ਕੇ ਡੋਲਦਾ ਹੈ ਉਹਦਾ ਮਨ, ਨਾ ਕਿਸੇ ਦਾ ਰੂਪ ਵੇਖ ਕੇ ਉਹਦਾ ਮਨ ਡੋਲਦਾ ਹੈ, ਕਿਸੇ ਵੀ ਤਰ੍ਹਾਂ ਦੇ ਨਾਲ ਨਹੀਂ ਡੋਲਦਾ, ਅਡੋਲ ਹੋ ਜਾਂਦਾ ਹੈ। ਤੇ ਜਿਹੜਾ ਅਡੋਲ ਹੋ ਗਿਆ, ਸਾਹਿਬ ਕਹਿੰਦੇ ਨੇ ਫਿਰ ਜੈ ਜੈਕਾਰ, ਉਹਦੀ ਜੈ ਜੈਕਾਰ ਹੁੰਦੀ ਹੈ। ਜੈ ਜੈਕਾਰ ਕਰੇ ਸਭ ਕੋਈ, ਹਰ ਮਨ ਤਨ ਵਸਿਆ ਸੋਈ। ਜਦੋਂ ਮਨ ਤਨ ਦੇ ਵਿੱਚ ਵਸ ਗਿਆ, ਭੂ ਮੰਡਲ ਦਾ ਮਤਲਬ ਹੈ ਸਾਰੀ ਦੁਨੀਆਂ ਦੇ ਅੰਦਰ, ਸੰਸਾਰ ਦੇ ਅੰਦਰ ਮੁੱਖ ਉਜਲ ਦਰਬਾਰ, ਜਿੱਥੇ ਸੰਸਾਰ ਦੇ ਵਿੱਚ ਮੁੱਖ ਉਜਲਾ ਹੁੰਦਾ ਹੈ, ਸਿਫਤ ਹੁੰਦੀ ਹੈ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਉੱਥੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਮੁੱਖ ਉਜਲਾ ਹੁੰਦਾ ਹੈ।
ਜਿਨਕੇ ਜੀਵ ਦਿਨਾ ਹੀ ਤੇਰੇ ਆਪੇ ਭਇਆ ਸਹਾਈ।
ਸਾਹਿਬ ਜੀ ਅਖੀਰ ਦੇ ਵਿੱਚ ਬਚਨ ਕਰਦੇ ਨੇ, ਜਿਸ ਮਾਲਕ ਨੇ ਇਹ ਜੀਵ ਪੈਦਾ ਕੀਤੇ ਹਨ, ਜਿਸ ਦੇ ਇਹ ਜੀਵ ਨੇ, ਉਹ ਹੀ ਇਹਨਾਂ ਜੀਵਾਂ ਦੇ ਮਨਾਂ ਨੂੰ ਫੇਰਨ ਵਾਲਾ ਹੈ, ਮਾੜੇ ਪਾਸਿਆਂ ਤੋਂ ਚੰਗੇ ਪਾਸੇ ਵੱਲ ਨੂੰ, ਆਪਣੇ ਵੱਲ ਨੂੰ ਫੇਰਨ ਵਾਲਾ ਵੀ ਉਹ ਆਪ ਹੀ ਹੈ। ਉਹਦੀ ਕਿਰਪਾ ਨਾ ਹੋਵੇ ਤੇ ਨਹੀਂ ਫਿਰਦਾ ਮਨ, ਮਨ ਤਾਂ ਹੀ ਮੁੜਦਾ ਹੈ, ਤਾਂ ਹੀ ਫਿਰਦਾ ਹੈ ਜਦੋਂ ਉਹਦੀ ਮਿਹਰ ਹੋ ਜਾਵੇ, ਉਹਦੀ ਕਿਰਪਾ ਹੋ ਜਾਵੇ। ਸਾਹਿਬ ਕਹਿੰਦੇ ਨੇ ਉਹ ਆਪੇ ਫੇਰਨ ਵਾਲਾ ਹੈ, ਆਪੇ ਹੀ ਉਹ ਸਹਾਈ ਹੁੰਦਾ ਹੈ।
ਅਚਰਜ ਕੀਆ ਕਰਨਾ ਹਾਰੈ ਨਾਨਕ ਸੱਚ ਵਡਿਆਈ।
ਸਾਹਿਬ ਕਹਿੰਦੇ ਨੇ ਅਚਰਜ ਕੀਆ ਕਰਨੇ ਹਾਰੇ, ਮਾਲਕ ਕਰਨ ਹਾਰ ਪ੍ਰਭੂ ਨੇ ਕੈਸੀ ਅਚਰਜਤਾ ਵਾਲੀ ਗੱਲ ਕਰ ਦਿੱਤੀ ਹੈ, ਇਹ ਉਹਦੀ ਸੱਚੀ ਵਡਿਆਈ ਹੈ, ਉਹਦੀ ਸਿਫਤ ਜਿਹੜੀ ਹੈ ਸੱਚੀ ਹੈ, ਉਹਦੀ ਵਡਿਆਈ ਜਿਹੜੀ ਹੈ ਸੱਚੀ ਹੈ। ਉਹ ਜੋ ਕਰਨ ਵਾਲਾ ਹੈ ਮਾਲਕ, ਮਿਹਰ ਕਰਨ ਵਾਲਾ, ਬਖਸ਼ਿਸ਼ ਕਰਨ ਵਾਲਾ, ਉਹਦੀ ਕਿਰਪਾ ਦੇ ਨਾਲ ਹੀ ਐਸੀ ਅਚਰਜਤਾ ਹੁੰਦੀ ਹੈ। ਤਾਂ ਸੇਵਕ ਕਹਿ ਸਕਦਾ ਹੈ, ਦੇਖੋ ਭਾਈ ਇਹ ਕੈਸੀ ਕਿਰਪਾ ਹੋ ਗਈ, ਦੇਖੋ ਅਚਰਜ ਭਇਆ ਜਿਹ ਠਾਕੁਰ ਕੋ ਸੁਣਤ ਅਗਾਧ ਬੋਝ ਸੋ ਹਿਰਦੇ ਗੁਰ ਦਿਆ। ਉਹ ਗੁਰੂ ਨੇ ਮੇਰੇ ਹਿਰਦੇ ਦੇ ਵਿੱਚ ਦੇ ਦਿੱਤਾ ਹੈ। ਸੋ ਇਹ ਜਿਹੜਾ ਮੁੱਖ ਵਾਕ ਹੈ, ਇਹਦੇ ਵਿੱਚ ਮਾਲਕ ਦੀ ਕਿਰਪਾ ਦਾ ਜਿੱਥੇ ਜ਼ਿਕਰ ਕੀਤਾ ਗਿਆ ਹੈ, ਜ਼ਿੰਦਗੀ ਦੇ ਵਿੱਚ ਤਬਦੀਲੀ ਆਈ ਹੈ, ਗੁਰੂ ਦੇ ਸ਼ਬਦ ਆਧਾਰ ਮੰਨ ਕਰਕੇ ਜਿਹੜੀ ਤਬਦੀਲੀ ਆਈ ਹੈ, ਉਸ ਤਬਦੀਲੀ ਦਾ ਜ਼ਿਕਰ, ਉਸ ਅਸਰਜਤਾ ਦਾ ਜ਼ਿਕਰ ਕੀਤਾ ਗਿਆ ਹੈ। ਲੜੀਵਾਰ ਗੁਰ ਸ਼ਬਦ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚੱਲ ਰਹੀ ਵਿਚਾਰ ਦੇ ਵਿੱਚ ਕੱਲ ਆਪ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 774 ਦੇ ਉੱਪਰ ਉਚਾਰਨ ਕੀਤੇ ਹੋਏ ਜੋ ਲਾਵਾਂ ਦਾ ਪਾਠ ਹੈ, ਉਸ ਤੋਂ ਅਗਲਾ ਸ਼ਬਦ ਜਿਹੜਾ ਹੈ ਉਹਦੇ ਦੋ ਪਦਿਆਂ ਤੱਕ ਦੀ ਵਿਚਾਰ ਸਰਵਣ ਕੀਤੀ ਸੀ। ਆਓ ਅਗਲੀਆਂ ਪੰਕਤੀਆਂ ਵਿੱਚ ਸਾਹਿਬ ਕੀ ਕਿਰਪਾ ਕਰਦੇ ਹਨ, ਸਰਵਣ ਕਰੋ।
ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ।
ਜਿਹੜਾ ਆਪਣੇ ਅੰਦਰ ਵਾਹਿਗੁਰੂ ਦੇ ਨਾਮ ਰੂਪੀ ਰਤਨ ਨੂੰ ਵਿਚਾਰਦਾ ਹੈ, ਗੁਰੂ ਦੀ ਕਿਰਪਾ ਦੇ ਨਾਲ ਉਹਨੂੰ ਪ੍ਰਭੂ ਦਾ ਨਾਮ ਫਿਰ ਪਿਆਰਾ ਲੱਗਣ ਲੱਗ ਪੈਂਦਾ ਹੈ।
ਹਰ ਨਾਮ ਪਿਆਰੇ ਸ਼ਬਦ ਨਿਸਤਾਰੇ ਅਗਿਆਨ ਅੰਧੇਰ ਗਵਾਇਆ।
ਵਾਹਿਗੁਰੂ ਦਾ ਨਾਮ ਉਹਨੂੰ ਮਿੱਠਾ ਪਿਆਰਾ ਲੱਗਣ ਲੱਗ ਪੈਂਦਾ ਹੈ, ਸ਼ਬਦ ਦੇ ਦੁਆਰਾ ਪ੍ਰਭੂ ਉਸ ਦਾ ਨਿਸਤਾਰਾ ਕਰ ਦਿੰਦਾ ਹੈ। ਜਿਹੜਾ ਨਾਮ ਰੂਪੀ ਰਤਨ ਨੂੰ ਵਿਚਾਰਨ ਲੱਗ ਪਵੇ, ਨਾਮ ਉਹਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਤੇ ਗੁਰੂ ਸ਼ਬਦ ਦੇ ਦੁਆਰਾ ਉਸ ਦਾ ਸੰਸਾਰ ਭਵ ਸਾਗਰ ਤੋਂ ਪਾਰ ਉਤਾਰਾ ਕਰ ਦਿੰਦਾ ਹੈ। ਉਹਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਜਿਹੜਾ ਹੈ ਮਿਟ ਜਾਂਦਾ ਹੈ।
ਗਿਆਨ ਪ੍ਰਚੰਡ ਬਲਿਆ ਘਟ ਚਾਨਣ ਕਰ ਮੰਦਰ ਸੁਹਾਇਆ।
ਸਾਹਿਬ ਕਹਿੰਦੇ ਨੇ ਉਹਦੇ ਅੰਦਰ ਫਿਰ ਵਾਹਿਗੁਰੂ ਦੇ ਗਿਆਨ ਦਾ ਪੂਰਨ ਤੌਰ ਦੇ ਉੱਪਰ ਚਾਨਣ ਹੋ ਜਾਂਦਾ ਹੈ। ਪ੍ਰਚੰਡ ਜਿਹਨੂੰ ਕਹਿੰਦੇ ਨਾ ਪੂਰਨ ਤੌਰ ਤੇ, ਜਿਵੇਂ ਦੁਪਹਿਰ ਦੇ ਸਮੇਂ ਨੂੰ ਬਹੁਤ ਮਗਿਆ ਹੋਇਆ ਹੁੰਦਾ ਹੈ ਸੂਰਜ, ਇਸੇ ਤਰ੍ਹਾਂ ਅੰਦਰ ਜਿਹੜਾ ਹੈ ਪ੍ਰਭੂ ਦੇ ਨਾਮ ਦਾ ਵਾਹਿਗੁਰੂ ਦੀ ਸੂਝ ਦੇ ਗਿਆਨ ਦਾ ਚਾਨਣ ਜਿਹੜਾ ਹੈ ਉਹ ਬਲ ਪੈਂਦਾ ਹੈ। ਘਰ ਮੰਦਰ ਸੁਹਾਇਆ ਉਸ ਚਾਨਣ ਦੇ ਨਾਲ ਫਿਰ ਉਹਦਾ ਜਿਹੜਾ ਹਿਰਦਾ ਰੂਪੀ ਘਰ ਮੰਦਰ ਜਿਹੜਾ ਹੈ ਉਹ ਸੋਹਣਾ ਬਣ ਜਾਂਦਾ ਹੈ।
ਤਨ ਮਨ ਅਰਪ ਸਿਗਾਰ ਬਣਾਏ ਹਰ ਪ੍ਰਭ ਸਾਚੇ ਪਾਇਆ।
ਉਹ ਫਿਰ ਆਪਣਾ ਤਨ ਮਨ ਵਾਹਿਗੁਰੂ ਨੂੰ ਸਮਰਪਣ ਕਰਕੇ ਸੌਂਪ ਕਰਕੇ ਪ੍ਰਭੂ ਦੇ ਨਾਮ ਨੂੰ ਹੀ ਆਪਣੇ ਜੀਵਨ ਦਾ ਸ਼ਿੰਗਾਰ ਬਣਾਉਂਦਾ ਹੈ ਔਰ ਸੱਚੇ ਪ੍ਰਭੂ ਨੂੰ ਉਹ ਭਾ ਜਾਂਦਾ ਹੈ, ਜਿਹੜਾ ਉਹਦੀ ਰਜ਼ਾ ਦੇ ਵਿੱਚ ਭਾਣੇ ਦੇ ਵਿੱਚ ਚੱਲਣ ਲੱਗ ਪੈਂਦਾ ਹੈ ਉਹ ਉਸ ਮਾਲਕ ਨੂੰ ਚੰਗਾ ਲੱਗਦਾ ਹੈ।
ਜੋ ਪ੍ਰਭ ਕਹੈ ਸੋਈ ਪਰ ਕੀਜੈ ਨਾਨਕ ਅੰਕ ਸਮਾਇਆ।
ਉਹ ਫਿਰ ਵਾਹਿਗੁਰੂ ਦੀ ਗੋਦ ਦੇ ਵਿੱਚ ਸਮਾ ਜਾਂਦਾ ਹੈ, ਉਹਦਾ ਮਿਲਾਪ ਹੋ ਜਾਂਦਾ ਉਸ ਮਾਲਕ ਪ੍ਰਭੂ ਦੇ ਨਾਲ। ਜੋ ਪ੍ਰਭੂ ਕਹਿੰਦਾ ਹੈ ਉਸ ਨੂੰ ਉਹ ਭਲਾ ਕਰਕੇ ਮੰਨਦਾ ਹੈ। ਜੋ ਤੁਧ ਪਾਵੈ ਸਾਈ ਪਹਿਲੀਕਾਰ ਵਾਰਿਆ ਨਾ ਜਾਵਾਂ। ਇੱਕ ਵਾਰ ਇਹ ਤਾਂ ਇਹ ਖੇਡ ਹੈ ਉਸਦੇ ਭਾਣੇ ਨੂੰ ਮੰਨਣ ਵਾਲੀ, ਮਿੱਠਾ ਕਰਕੇ ਮੰਨਣ ਵਾਲੀ ਜਿਹੜੀ ਹੈ ਉਹ ਖੇਡ ਹੈ। ਮਾਲਕ ਨੇ ਸਾਡੇ ਉੱਪਰ ਕਿਰਪਾ ਕੀਤੀ ਹੈ, ਆਪਣੀ ਗੋਦ ਦਾ ਨਿੱਘ ਬਖਸ਼ਿਆ ਹੈ। ਗੁਰੂ ਚਰਨਾਂ ਦੇ ਵਿੱਚ ਜੁੜ ਕਰਕੇ ਸ਼ਬਦ ਦੀ ਵਿਚਾਰ ਸਾਂਝੀ ਆਪ ਜੀ ਨੇ ਸਰਵਣ ਕੀਤੀ ਹੈ। ਦਾਸ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਕਰਕੇ ਆਪਣੇ ਚਰਨਾਂ ਦੇ ਵਿੱਚ ਬਿਠਾਇਆ ਹੈ। ਇਸ ਪਾਵਨ ਮੰਜੀ ਸਾਹਿਬ ਅਸਥਾਨ ਤੋਂ ਸ਼ਬਦ ਦੀ ਵਿਚਾਰ ਕਰਦਿਆਂ ਅਨੇਕਾਂ ਗਲਤੀਆਂ ਭੁੱਲਾਂ ਤਰੁੱਟੀਆਂ ਰਹਿ ਗਈਆਂ ਹੋਵਣਗੀਆਂ। ਆਪ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਿੰਦ ਹਨ, ਬਖਸ਼ ਲੈਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਦੀ ਖਿਮਾ, ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਤੇ ਫਿਰ ਫਤਿਹ ਦੀ ਸਾਂਝ ਕਰੀਏ।
ਤਨ ਮਨ ਅਰਪ ਸਿਗਾਰ ਬਣਾਏ ਹਰ ਪ੍ਰਭ ਸਾਚੇ ਪਾਇਆ। ਜੋ ਪ੍ਰਭ ਕਹੈ ਸੋਈ ਪਰ ਕੀਜੈ ਨਾਨਕ ਅੰਕ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।